चर मोल ना थोड़े दो जिचर आप कृपाल शब्द खोट बाबा नानक का हाय खर्च धनमान खंभ विकांदड़े जे लोहा कि ना सावी तन जड़ाई अपना लहा सो सजना टोल सजन सच्चा पातशाह शीरशाह दिशा जिस पास बैठिया सोइया सबना दावे सहा सतनाम श्री वाहे साहेब बेहागड़ा महला चौथा हे रसना जप गोविंदो मेरी जिंदड़ी है जप हर हर तृष्णा जाए राम हे रसना जप गोविंदो मेरी जिंदड़ी है जप हर हर तृष्णा जाए राम जिस दया करे मेरा पार ब्रह्म मेरी जिंदड़ी है दिस मन नाम वसाए राम जिस पेटे पूरा सतगुरु मेरी जिंदड़िया सो हर धन निध पाए राम बड़ भागी संगत मिला मेरी जिंदड़ी है नानक हर गुण गाए राम थान तरंतर राव रहया मेरी जिंदड़ी है पार ब्रह्म प्रभ दाता राम ताका अंत ना पाया मेरी जिंदड़िए पूरन पुरख विधाता राम सर्ब जिया प्रतपाल दा मेरी जिंदड़िए ज्यों बालक पित माता राम सहस सयाणप नह मिला मेरी जिंदड़िए जन नानक गुरमुख जाता राम सहस सयाण पन मिला मेरी जिंदड़िए जन नानक गुरमुख जाता राम वाहे गुरु जी का खालसा वाहे गुरु जी की फतेह
वाहे गुरु जी का खालसा वाहे गुरु जी की फतेह फिर बेनती करा वाहेगुरु जी का खालसा वाहेगुरु जी की फतेह आप वडभागी हो जो बाला प्रीतम सोडी कुलभूषण सरबरे कायनात सतगुरु साहिब श्री गुरु हरकृष्ण साहब महाराज जी दे पवित्र पावन दरबार विच हाजर हो करके गुरु जस सरवण करके अपना जन्म सफला कर रहे हो। इस तो पहला श्री आसा दीवार दा कीर्तन भाई साहब भाई सुरजीत सिंह रसीला आप जी नो सरवण करा रहे सन। जो स्थान दी मर्यादा बनी हुई है उसे दे मुताबक जो साहिब श्री गुरु ग्रंथ साहब महाराज जी की लड़ीवार कथा आरंभ है और अज पावन कथा कर रहे ने सिख जगत के महान विद्वान अति सत्कार योग ज्ञानी पिंदरपाल सिंह जी। समा हमेशा की तरह 7:30 बजे तो लैके 8:30 बजे तक हुंदा है। मैनु पूरा भरोसा है पूर्ण यकीन है आप जी ने इस समय तो पूरा पूरा लाभ प्राप्त करना है। नाल ही दिल्ली सिख गुरुद्वारा प्रबंधक कमेटी वालों इस पावन स्थान नू सुनहरी कलर किया जा रहा है। आप जी ने इस विच भी अपना सहयोग देन दी कृपालता करनी। वधाई देंगा दिल्ली सिख गुरुद्वारा प्रबंधक कमेटी नू, उना दे प्रधान सरदार परमजीत सिंह सरना नू, जो वेले वेले सिर वध चढ़ के पंथक कारज करदे रहिंदे हन। हुणे ही परसों गुरुद्वारा सीसगंज साहब जो कार पार्किंग लंगर हाल यात्रु स्थान उदा नी पत्थर पंज जो महापुरुषन उन्होंने उत्थे रख्या इस विच भी आप जी ने अपना सहयोग देन दी कृपालता करनी। ज्ञानी जी नू भी बेनती है जदों भी समा मिले आप जी इसे तरह गुर शब्द दे राही संगत नू जोड़न दी कृपालता करना। हुण बड़े प्यार दे नाल ए पावन विचारां गुरु बाबा जी दी शब्द दी पावन कथा गुरु इतिहास सत्कार योग ज्ञानी पिंदरपाल सिंह जी पासों आप जी सरवण करो। वाहिगुरु जी का खालसा वाहिगुरु जी की फतेह।
सतनवाखे गुरु साहिब जियो हम मैले तुम उजल करते हम ਖਮ ਮਹਿਲੇ ਤੁਮ ਉਜਲ ਕਰਤੇ ਖਮ ਨਿਰਗੁਣ ਤੋਂ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੇਕੋ ਠਾਕੁਰ ਦੇਸਾ ਪਰਮ ਸਨਮਾਨ ਯੋਗ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਆਪ ਜੀ ਨੇ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਔਰ ਜੋ ਲੜੀਵਾਰ ਇਸ ਅਸਥਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਚੱਲ ਰਹੀ ਹੈ ਉਸ ਲੜੀ ਦੇ ਅਧੀਨ ਰਾਗ ਬਿਹਾਗੜਾ ਦੇ ਅੰਦਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋ ਅੰਮ੍ਰਿਤ ਬੋਲ ਉਚਾਰਨ ਕੀਤੇ ਹੋਏ ਨੇ ਇਸ ਪਵਿੱਤਰ ਸ਼ਬਦ ਦੇ ਦੋ ਪਦਿਆਂ ਦੀ ਵਿਚਾਰ ਸੰਖੇਪ ਰੂਪ ਵਿੱਚ ਕੱਲ ਆਪਾਂ ਕੀਤੀ ਸੀ। ਉਸ ਤੋਂ ਅਗਲੇਰੇ ਦੋ ਪਦੇ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਆਓ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦਾ ਓਟ ਆਸਰਾ ਲਈਏ। ਸਤਿਗੁਰੂ ਤਰਸ ਕਰਨ ਮਿਹਰ ਕਰਨ ਸਾਡੇ ਅੰਦਰ ਨੂੰ ਟਿਕਾ ਬਖਸ਼ ਕੇ ਪ੍ਰੇਮ ਸ਼ਰਧਾ ਭਾਵਨਾ ਆਪਣੇ ਦਰ ਘਰ ਦਾ ਅਕੀਦਾ ਬਖਸ਼ ਕੇ ਆਪ ਹੀ ਵਿਚਾਰ ਕਰਾ ਲੈਣ। ਬਖਸ਼ੋ ਸਾਧ ਸੰਗਤ ਆਸ਼ੀਸ਼ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਦੇ ਪਵਿੱਤਰ ਸ਼ਬਦ ਦੇ तीसरे पदे विच बख्शिश कीती, हे रसना जप गोबिंदो मेरी जिंदुड़िए, जप हर हर तृष्णा जाए राम। किन्ने खे मेरी जिंदड़िए, मेरी जिंद रसना नाल, जुबान दे नाल, जेवा नाल उस परिपूर्ण परमात्मा अकाल पुरख वाहगुरु नू जप, ते जितना तू रसना नाल जपेंगी तेरे अंदर दी तृष्णा सिमरन करके मालक दा नाम जप जप के तेरे अंदर दी तृष्णा सदीव काल ली चली जाएगी। असी विचार अज दी दो पदियां दे जो मेन भाव ने, पहले विच ता रसना तू जप अंदर दी भुख मिटेगी, ते दूसरे पदे विच कहे के मालक अंदर बार हर थां ते वरतदा, ते जीवां दी संभाल अंज करदा है कि जिवें एक मां बाप अपनी संतान दी संभाल करदा है। सिर्फ अज दे समय विच रह के ये दो ही बचन आप नाल सांझे करने ने। पहला बचन कह के रसना नाल परमात्मा दा नाम जप, दास आरंभ विच अर्ज करे कि उस परिपूर्ण परमात्मा ने आ जो मनुखी शरीर सानू बख्शिश कीता है, ए उस प्रभु दी अदुत्ती दात है। अदुत्ती शब्द मैं तां वरत्या है कि मानव देही वर्गी खोर कोई देही नहीं, ते इसे करके हजूर ने इस देही ली बड़े प्यारे शब्द भी वरते, जिवें महाराज जी ने कहा मानस जन्म दुलंभ है। असी हजूर दी बाणी विचों पढ़ने खां, साहब ने फरमाया बाणी विच दुलंभ दे पाई वड भागी, इसनू दुलंभ क्या, इसनू दुर्लभ क्या, ते ए भी क्या भी एक दिन विच नहीं, ए ता जीव सफर करदिया करदिया चिरंकाल ए दे संजरिया, बहुत लंबेरे समय तो बाद ए मानव देही मिली, ते जो लंबेरे समय तो बाद ए देही मिली, ते महाराज कहिंदे ए देही वी परमात्मा दी किरपा ही है, ते सतगुरु ने बाणी विच फरमाया तुमरी किरपा ते मानुख दे पाई है, तेरी किरपा दे नाल ए मानवी शरीर प्राप्त होया है। जो सिर्फ रसना संबंधी मैं बेनती करनी, गुरबाणी मुताबक इस देही दा जो ढांचा है, परमात्मा ने पंजा तत्तां दा सुमेल ए बनाया है, पंज तत्त इकट्ठे कीते ते प्रभु ने देही बना दित्ती। इउं कह लो कि देही परमात्मा ने पंजा तत्तां दी एक पुड़ी बनाई हुई है। इस पंजा तत्तां दी देही अंदर उस परमात्मा ने जीओ भी टिकाया है, जिंद भी टिकाई। इस नूं गुरु ग्रंथ साहिब दी बाणी विच महाराज जी ने कहा ए शरीरा मेरिया हर तुम मैं जोत रखी तां तू जग में आया, हर जोत रखी तुद विच तां तू जग में आया। जां गुरुदेव दे बचन ने खार जियो गुफा अंदर रख के वाजा पवन वजाया, परमात्मा ने शरीर रूपी गुफा विच जियो जिंद टिका दित्ती। जां गुरु अर्जुन साहिब दा पवित्र बचन है कि जियो पाए पिंड जिन साजिया, परमात्मा ने इस पिंड नू इस देही नू पंजा तत्तां दे शरीर अंदर जोत टिका दित्ती, जिंद टिका दित्ती, जियो टिका दित्ता, उनू आत्मा शब्द जीव आत्मा कह लिए। फिर इस पंजा तत्तां दे शरीर दी बंतर विच प्रभु ने पंज कर्म इंद्रे बना दिते, ते पंज परमात्मा ने ज्ञान इंद्रे बना दिते। ए ह्यूमन बीइंग हर इंसान दे शरीर दी बंतर ऐसी है, वो किसे भी संपर्दा किसे भी धर्म किसे भी अकीदे किसे भी सभ्याचार नाल संबंधित होवे। पंज ज्ञान इंद्रे ने ते पंज कर्म इंद्रे, उन्हां पंज ज्ञान इंद्रियां विचों परमात्मा ने अखां ज्ञान इंद्रा बनाईयां ने, नासका ज्ञान इंद्रा है, ਸਾਡੇ ਕੰਨ ਗਿਆਨ ਇੰਦਰਾ ਨੇ, ਸਾਡੀ ਜ਼ਬਾਨ ਜੇਵਾ ਰਸਨਾ ਗਿਆਨ ਇੰਦਰਾ ਹੈ, ਤੇ ਪੰਜਵਾਂ ਪਰਮਾਤਮਾ ਨੇ ਸਾਡੀ ਤੁਚਾ ਸਕਿਨ ਸਾਡੀ ਚਮੜੀ ਨੂੰ ਗਿਆਨ ਇੰਦਰਾ ਬਣਾਇਆ ਹੈ। ਮੈਂ ਸੰਖੇਪ ਜੇ ਫਿਰ ਸ਼ਬਦ ਦੁਹਰਾ ਦੇਵਾਂ ਕਿ ਗਿਆਨ ਇੰਦਰਾ ਵਿੱਚ ਸਾਡੇ ਨੇਤਰ, ਸਾਡੀ ਨਾਸਕਾ, ਸਾਡੇ ਕੰਨ, ਸਾਡੀ ਜੇਵਾ, ਮੂੰਹ ਸ਼ਬਦ ਨਹੀਂ ਮੈਂ ਵਰਤ ਰਿਹਾ, ਸਾਡੀ ਰਸਨਾ ਤੇ ਪੰਜਵੀਂ ਤੁਚਾ ਇਹ ਗਿਆਨ ਇੰਦਰਾ ਹੈ। ਤੇ ਜੋ ਪਰਮਾਤਮਾ ਨੇ ਕਰਮ ਇੰਦਰੇ ਬਣਾਏ ਨੇ ਉਹਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਹੱਥ ਪੈਰ, ਜਨਨ ਇੰਦਰੀ, ਮਲ ਦੁਆਰ, ਤੇ ਆਹ ਜੋ ਮੂੰਹ ਹੈ ਇਹ ਪਰਿਪੂਰਨ ਪਰਮਾਤਮਾ ਨੇ ਕਰਮ ਇੰਦਰਾ ਬਣਾਇਆ ਹੈ। ਪੰਜ ਗਿਆਨ ਇੰਦਰੇ ਨੇ ਤੇ ਪੰਜ ਕਰਮ ਇੰਦਰੇ ਨੇ। ਇਹਨਾਂ ਵਿੱਚੋਂ ਅੱਜ ਹਜ਼ੂਰ ਨੇ ਜ਼ਿਕਰ ਕੀਤਾ ਹੈ ਰਸਨਾ ਦਾ। ਉਂ ਜੇ ਥੋੜੀ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕਰੀਏ, ਸਾਡੇ ਅੰਦਰ ਵਿੱਚ ਜਿੰਨੀ ਵੀ ਹਲਚਲ ਪੈਦਾ ਹੁੰਦੀ ਹੈ ਨਾ, ਉਹ ਖਾਸ ਕਰਕੇ ਤਿੰਨ ਇੰਦਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਸ਼ਬਦ ਦੇ ਦਾਇਰੇ ਵਿੱਚ ਸਿਰਫ ਰਹਿ ਕੇ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਜੋ ਪ੍ਰਕਰਨ ਚੱਲ ਰਿਹਾ ਹੈ ਤੇ ਕਥਾ ਦਾ ਮਤਲਬ ਵੀ ਇਹ ਹੁੰਦਾ ਹੈ ਕਿ ਜੋ ਗੁਰੂ ਨੇ ਸ਼ਬਦ ਦਿੱਤਾ ਹੈ ਉਸ ਸ਼ਬਦ ਦੇ ਦਾਇਰੇ ਵਿੱਚ ਰਹਿ ਕੇ ਗੁਰੂ ਦੀ ਗੱਲ ਕੀਤੀ ਜਾਏ। ਇਹ ਨਾ ਹੋਵੇ ਕਿ ਸ਼ਬਦ ਕੁਝ ਕਹਿੰਦਾ ਹੋਵੇ ਤੇ ਅਸੀਂ ਸੁਣਾਈ ਕੁਝ ਜਾਈਏ, ਆਪਾਂ ਗੁਰੂ ਕੇ ਦੇਣਦਾਰ ਬਣ ਜਾਵਾਂਗੇ। ਸ਼ਬਦ ਦੀ ਛਾਂ ਵਿੱਚ ਜੀਏ, ਜੋ ਸ਼ਬਦ ਕਹਿੰਦਾ ਹੈ ਉਹਦੇ ਦਾਇਰੇ ਵਿੱਚ ਤਾਂ ਰਹੀਏ ਆਪਾਂ। ਹਜ਼ੂਰ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕੀਤਾ ਕਿ ਤਿੰਨ ਸਾਡੇ ਐਸੇ ਇਹ ਗਿਆਨ ਇੰਦਰੇ ਨੇ ਜਿਹੜੇ ਅੰਦਰ ਹਲਚਲ ਵੀ ਪੈਦਾ ਕਰਦੇ ਨੇ ਤੇ ਜਿਹੜੇ ਸਾਡੇ ਸਰੀਰ ਦੇ ਅੰਦਰ ਟਿਕਾ ਵੀ ਪੈਦਾ ਕਰ ਸਕਦੇ ਨੇ। ਇੱਥੇ ਫਿਰ ਮੈਂ ਸ਼ਬਦ ਦੁਹਰਾ ਦਿਆਂ, ਬੋਡੀ ਦੇ ਇਹ ਸਾਰੇ ਦਰਵਾਜ਼ੇ ਨੇ, ਇਹਨੂੰ ਮਹਾਰਾਜ ਜੀ ਨੇ ਨੌ ਦੁਆਰੇ ਕਿਹਾ, ਨੌ ਦਰ ਕਿਹਾ। ਤੇ ਯਾਦ ਰੱਖੋ, ਕਿਸੇ ਵੀ ਇਮਾਰਤ ਦਾ ਦਰਵਾਜ਼ਾ ਬਣਾਇਆ ਜਾਏ, ਦਰਵਾਜ਼ੇ ਵਿੱਚ ਕਦੀ ਕੋਈ ਨਹੀਂ ਰਹਿੰਦਾ ਹੁੰਦਾ। ਕਦੀ ਕਿਸੇ ਮੈਂ ਕਿਹਾ ਮੈਂ ਰਾਤ ਦਰਵਾਜ਼ੇ ਦੇ ਵਿੱਚ ਰਹਿੰਦਾ ਹੁੰਦਾ। ਦਰਵਾਜ਼ੇ ਦਾ ਸਿਰਫ ਕੰਮ ਹੀ ਦੋ ਨੇ ਕਿ ਬਾਹਰ ਦਿਆਂ ਨੂੰ ਅੰਦਰ ਲੈ ਆਉਣਾ ਤੇ ਅੰਦਰ ਵਾਲਿਆਂ ਨੂੰ ਬਾਹਰ ਲੈ ਜਾਣਾ। ਦਰਵਾਜ਼ਾ ਕੰਮ ਦੋ ਕਰਦਾ, ਜਿਹੜੇ ਬਾਹਰ ਨੇ, ਘਰ ਦਾ ਦਰਵਾਜ਼ਾ ਹੋਵੇ, ਕਿਸੇ ਮਕਾਨ ਦਾ ਦਰਵਾਜ਼ਾ ਹੋਵੇ, ਈਵਨ ਗੁਰੂ ਦੁਆਰਾ ਵੀ ਆਪਾਂ ਸ਼ਬਦ ਵਰਤਨੇ ਆ, ਆ ਦਰਵਾਜ਼ੇ ਰਾਹੀਂ ਅੰਦਰ ਆਉਂਦੇ ਆ। ਦਰਵਾਜ਼ੇ ਦਾ ਕੰਮ ਹੈ ਅੰਦਰ ਵਾਲਿਆਂ ਨੂੰ ਬਾਹਰ ਲੈ ਆਉਣਾ, ਬਾਹਰ ਵਾਲਿਆਂ ਨੂੰ ਅੰਦਰ ਲੈ ਜਾਣਾ। ਸੱਚ ਇਹ ਵੇ ਸਾਡੇ ਸਰੀਰ ਦੇ ਦਰਵਾਜ਼ੇ ਵੀ ਕੰਮ ਇਹੀ ਕਰਦੇ ਨੇ, ਇਹ ਬਾਹਰ ਦੇ ਫੁਰਨਿਆਂ ਨੂੰ ਅੰਦਰ ਲੈ ਆਉਂਦੇ ਨੇ, ਮਨ ਨੂੰ ਟਿਕਾ ਵੀ ਸਕਦੇ ਨੇ, ਤੇ ਸੱਚ ਇਹ ਵੇ ਇਹ ਅੰਦਰ ਟਿਕੇ ਹੋਏ ਨੂੰ ਬਾਹਰ ਮੁਖੀ ਖੰਡਾ ਵੀ ਸਕਦੇ। ਦਰਵਾਜ਼ਾ ਕੰਮ ਹੀ ਦੋ ਕਰਦਾ ਹੈ, ਪਰ ਸਾਡੇ ਸਰੀਰ ਦੇ ਇੰਦਰੀਆਂ ਵਿੱਚੋਂ ਤਿੰਨ ਇੰਦਰੇ ਖਾਸ ਕਰਕੇ ਮੈਂ ਤਕਰੀਬਨ ਜਿਤਨੇ ਕੁ ਬਾਣੀ ਵਿੱਚ ਬਚਨ ਪੜ੍ਹੇ ਜ਼ਿਆਦਾਤਰ ਮਹਾਰਾਜ ਜੀ ਨੇ ਤਿੰਨਾਂ ਦਾ ਜ਼ਿਕਰ ਕੀਤਾ। ਉਹਨਾਂ ਤਿੰਨਾਂ ਵਿੱਚੋਂ ਸਾਡੇ ਨੇਤਰ ਨੇ, ਦੂਸਰੇ ਸਾਡੇ ਕੰਨ ਨੇ, ਤੇ ਤੀਸਰੀ ਸਾਡੀ ਜ਼ਬਾਨ ਰਸਨਾ ਹੈ। ਆਨੰਦ ਸਾਹਿਬ ਵਿੱਚ ਮਹਾਰਾਜ ਜੀ ਨੇ ਜਿੱਥੇ ਮੁਕੰਮਲ ਸਰੀਰ ਦਾ ਜ਼ਿਕਰ ਕੀਤਾ, ਉੱਥੇ ਇਹ ਵੀ ਬਚਨ ਕਿਹਾ, ਇਹ ਰਸਨਾ ਤੂੰ ਅਨਰਸ ਰਾਹ ਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਖੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ। ਦੇਖੋ ਦੂਸਰੇ ਬਚਨ ਅਸੀਂ ਪੜ੍ਹਨੇ ਆ, ਜਿੱਥੇ ਰਸਨਾ ਨੂੰ ਕਿਹਾ ਉੱਥੇ ਨੇਤਰਾਂ ਲਈ ਵੀ ਸ਼ਬਦ ਵਰਤਿਆ ਕਿ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਤੇ ਤੀਸਰਾ ਇੰਦਰਾ ਕੰਨ, ਉਹਨਾਂ ਲਈ ਸ਼ਬਦ ਵਰਤੇ, ਇਹ ਸਰਵਣੋ ਮੇਰਿਓ ਸਾਚਾ ਸੁਣਨਾ ਨੋ ਪਠਾਏ। ਰਸਨਾ ਲਈ, ਸਾਡੀਆਂ ਅੱਖਾਂ ਲਈ, ਤੇ ਸਤਿਗੁਰੂ ਨੇ ਸਾਡੇ ਕੰਨਾਂ ਦਾ, ਤਿੰਨ ਗਿਆਨ ਇੰਦਰੀਆਂ ਦਾ ਬੜੀ ਵਾਰੀ ਜ਼ਿਕਰ ਕੀਤਾ। ਇਹਦਾ ਇੱਕ ਕਾਰਨ ਹੈ, ਯਾਦ ਰੱਖੋ ਇਨਸਾਨ ਦੇ ਅੰਦਰ ਦਾ ਖੰਡਾ, ਮੈਂ ਸਿਰਫ ਅਜੇ ਖੰਡਾ ਵਾਲੇ ਪਾਸੇ ਬੇਨਤੀ ਕਰਨ ਲੱਗਾ, ਅੰਦਰ ਜਦੋਂ ਟਿਕਦਾ ਨਹੀਂ, ਤੇ ਇਹ ਤਾਂ ਕਰੋੜਾਂ ਵਿੱਚੋਂ ਇੱਕ ਅੱਧਾ ਹੈ ਜਿਹਦਾ ਰੱਬ ਨੇ ਅੰਦਰ ਕਿਤੇ ਟਿਕਾ ਦਿੱਤਾ ਹੋਵੇ, ਬਾਕੀ ਤਾਂ ਐਵੇਂ ਭੁਲੇਖੇ ਵਿੱਚ ਬੰਦਾ ਤੁਰਿਆ ਫਿਰਦਾ। ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ, ਖੱਗ ਪਤ ਪਰਬਲ ਪਰਾਕਰਮੀ ਪਰਮ ਹੰਸ ਚਤੁਰ ਚੰਚਲ ਚਤੁਰ ਚਤੁਰ ਮੁਖ ਚੰਚਲਾ ਚਪਲ ਖੈ। ਮਨ ਕੀ ਖੈ? ਉਹ ਕਹਿੰਦੇ ਨੇ ਖੱਗ ਪਤ, ਖੱਗ ਦਾ ਅਰਥ ਹੈ ਪੰਛੀ, ਪੰਛੀਆਂ ਦਾ ਰਾਜਾ, ਖੱਗ ਪਤ ਦਾ ਅਰਥ ਹੈ ਗਰੁੜ, ਗਰੁੜ ਦੀ ਉਡਾਰੀ ਸਭ ਤੋਂ ਤੇਜ਼ ਮੰਨੀ ਹੈ। ਪਰ ਕਹਿੰਦੇ ਮਨ, ਜਦੋਂ ਤੂੰ ਉਡਾਰੀਆਂ ਮਾਰਨ ਤੇ ਆਉਣਾ ਤੇ ਤੇਰੇ ਤੋਂ ਗਰੁੜ ਵੀ ਖਾਰ ਜਾਂਦਾ ਹੈ, ਤੇਰੀ ਉਡਾਰੀ ਤਾਂ ਗਰੁੜ ਤੋਂ ਵੀ ਜ਼ਿਆਦਾ ਹੈ। खगपत परबल पराक्रमी, तेरे जिन्ना शक्तिशाली कोई नहीं, तेरे जिन्ना घूमण वाला कोई नहीं। जे किते चंगे रस्ते पै जाए मना, तेरे तो वड्डा परमहंस भी कोई भी, सब तो ज्यादा ज्ञानी तू है जे किते गुरु वाले पासे तुर पै। खगपत परबल पराक्रमी परमहंस चतुर चलाक बड़ा है, चतुर मुख इंसान दा ता एक मुंह है, पर मन वल झाती मार के देखो ए ता चौ मुआ है, चार चबेरे देखी जांदा है। अपनियां अखां साडियां बंद हुंदियां ने, पर मनुवे नूं देखो कदी अखां बंद विच वी चार चबेरे दुनिया नूं ही देखी जा रहा है। चतुर चतुर मुख चंचला चपल है, इत्थे चंचल दा अर्थ चंचलता ही नहीं, चंचला दा अर्थ करांगे बिजली। जिमें आकाश दी बिजली चंचल ताई विच चमक दी है, ओ मेरे मना तू ता बिजली नालो भी ज्यादा तेज है। मैं बेनती करा, देखो अज गल चली रसना दी, आउना मैं केंद्रित रसना ती खून है सिर्फ गुरु ग्रंथ साहिब दे शब्द दी रोशनी विच। पर तीन ज्ञान इंद्रे इंसान दियां अखां 83% 83% अंदर दी मलीनता इंसान दियां अखां अंदर पहुंचांदियां ने। सच है कि जो कुछ अखां नाल आपां देखने आ, भावे कोई बजुर्ग होवे ते भावे कोई नौजवान, क्योंकि अखां दी देख साडे अंदर दी बिरती ते निर्भर करदी है। जो कुछ अखां नाल देखने आ 83% अंदर दी मैल अखां पहुंचांदियां ने, 14% साडे अंदर दी मैल कन्नां ने भेज दित्ती, ते 3% साडी जबान काम कर जांदी है। पर जे ए शब्द तो टुटे होण ते जे अंदर किते शब्द नाल जुड़ जाए, सचे वे अखां दीदार विच टिक जांदियां ने, नेत्र दीदार विच टिकदे ने, कन्न स्रोत विच टिक जांदे ने, ते जबान सदीव काल लई परमात्मा दे जाप विच टिक जांदी है। अज हजूर ने गल रसना दी कीती, असी सिर्फ जबान तो गल शुरू करिए। इहनू जेवा भी कहिंदे आ, इहनू रसगे भी कहिंदे आ, इहनू रसना भी कहिंदे। असी दोनों पख बाणी विचों लैने। देखो जदों साडा संसार नाल संबंध बनिया है, भावें असी जन्म तो बाद अखां खुलियां ने, पर अखां नाल बच्चे नूं पहचान नहीं। मां दा चेहरा देखदा है, पर अखां नूं इन्नी समझ नहीं कि जिहड़ा चेहरा मैं देख रहा यह मां दा है। अखां नाल तां अजे कई वारी जदों जमीन ते रिड़न लगदा है, उदों भी चंगे मंदे दी पहचान नहीं हुंदी। जे अखां नाल पहचान होवे ते बलदी हुई अग नूं क्यों बच्चा हाथ पा दिंदा है। जे अखां नाल पहचान होवे ते जमीन ते तुरदे हुए सप वल क्यों चला जांदा है। अखां देखदियां ने पर अजे समझ नहीं पई मेरे लिए चंगा की है ते मंदा की है। कन्न सुनदे ने, बचपन तो ही सुन लग पैंदे ने, पर कन्नां नूं कोई समझ नहीं मेरे लिए चंगा की ते मंदा की। सब तो पहला इंसान दा जदों परिवार विच संबंध बनदा है, अखां करके नहीं, कन्नां करके नहीं, हत्थां पैरां करके नहीं, सब तो पहला इंसान दा संबंध अपनी मां नाल संसार नाल बनदा है अपनी जुबान करके। गुरु ग्रंथ साहिब ने एक बचन क्या है, यह भी शब्द बाणी विचों, जन्म तो बाद सब तो पहला रिश्ता मां नाल बनदा है इस मुंह करके। आपां कहांगे बच्चा बोलदा मुंह नाल, नहीं, जदों पेट विच भुख पैदा होवे ते बच्चे एक घंटे दे बच्चे नूं मां दा दुध चुंगण दी जांच आ जांदी है, क्योंकि इहदा मां नाल रिश्ता सब तो पहला बनिया ही जबान करके। सतगुरु ने बाणी विच क्या, पहला प्यार लगा थण दुध किया, मां दा जिक्र नहीं कीता। हां जिस दा दुध पी रहा उहदा जिक्र बाद विच, पहला प्यार लगा थण दुध, दूजे माए बाप की सुध। फिर बेनती समझियो, पहला संबंध साडा जबान नाल बनिया संसार विच, ते जदों गुरु ग्रंथ साहिब दी बाणी पढ़ने आ, इन्ना तां सब नूं पता है कि सब तो पहली गुरु ग्रंथ साहिब दी बाणी दा नाम की है। इह सब नूं पता है, सब तो पहली बाणी दा नाम है जप नीशान, जप जी साहिब आपां कहिंदे। हुण पहली बाणी भी जप, ते रसना दा संबंध भी संसार नाल सब तो पहला बनिया। इहनूं गल नूं समझिए, जदों शरीर नूं भुख लगी ਤੇ ਇਨਸਾਨ ਨੂੰ ਮਾਂ ਦਾ ਦੁੱਧ ਪੀਣ ਦੀ ਜਾਂਚ ਆ ਗਈ ਤੇ ਜਿੱਦਣ ਇਹਨੂੰ ਰੱਬ ਨੂੰ ਮਿਲਣ ਦੀ ਭੁੱਖ ਲੱਗੀ ਇਹਨੂੰ ਸਭ ਤੋਂ ਪਹਿਲਾਂ ਪਰਮਾਤਮਾ ਦੇ ਜਪ ਕਰਨ ਦੀ ਜਾਂਚ ਆ ਗਈ ਕਿਉਂਕਿ ਜਪ ਦਾ ਸੰਬੰਧ ਵੀ ਰਸਨਾ ਨਾਲ ਹੈ ਸਿਮਰਨ ਦਾ ਸੰਬੰਧ ਅੰਦਰ ਨਾਲ ਹੈ ਮੈਂ ਤੇ ਫਿਰ ਸ਼ਬਦ ਦੁਹਰਾ ਦਿਆਂ ਕਿ ਜਪ ਹੋਰ ਚੀਜ਼ ਏ ਤੇ ਸਿਮਰਨ ਹੋਰ ਚੀਜ਼ ਹੈ ਅਸੀਂ ਭਾਵੇਂ ਵਾਜੇ ਤੇ ਵੀ ਕਹਿ ਦਿੰਦੇ ਹਾਂ ਕਿ ਅਸੀਂ ਸਿਮਰਨ ਕਰ ਰਹੇ ਹਾਂ ਵਾਜੇ ਤੇ ਗਾਇਆ ਹੋਇਆ ਕੀਰਤੀ ਹੈ ਜ਼ਬਾਨ ਨਾਲ ਜਪਿਆ ਹੋਇਆ ਜਾਪ ਹੈ ਤੇ ਜਦੋਂ ਜ਼ਬਾਨ ਬੰਦ ਹੋ ਜਾਏ ਅੰਦਰੋਂ ਚਿੰਤਨ ਲੱਗ ਚੱਲ ਪਵੇ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਪਰਮਾਤਮਾ ਦਾ ਸਿਮਰਨ ਕਹਿੰਦੇ ਆਪਣੇ ਆਪ ਅੰਦਰ ਯਾਦ ਚੱਲਣ ਲੱਗ ਪਵੇ ਮੈਂ ਸਿਰਫ ਦਾਇਰੇ ਵਿੱਚ ਰਹਿ ਕੇ ਸਮੇਂ ਦੇ ਅਧੀਨ ਬੇਨਤੀ ਕਰਨੀ ਚਾਹਾਂਗਾ ਪਹਿਲੀ ਬਾਣੀ ਵੀ ਜਪ ਹੈ ਤੇ ਪਹਿਲਾ ਸੰਬੰਧ ਵੀ ਮਾਂ ਨਾਲ ਰਸਨਾ ਕਰਕੇ ਜੇ ਰਸਨਾ ਨਾਲ ਤੂੰ ਮਾਂ ਦਾ ਦੁੱਧ ਪੀਤਾ ਤੇਰੇ ਸਰੀਰ ਨੂੰ ਵਿਕਾਸ ਮਿਲਿਆ ਤੇ ਜੇ ਤੂੰ ਜ਼ਬਾਨ ਨਾਲ ਪਰਮਾਤਮਾ ਦਾ ਜਾਪ ਕਰੇਗਾ ਸੱਚ ਐਵੇਂ ਤੇਰੀ ਆਤਮਾ ਨੂੰ ਆਤਮਕ ਮੰਡਲ ਦਾ ਵਿਕਾਸ ਮਿਲੇਗਾ ਆਓ ਥੋੜਾ ਜਿਹਾ ਬਾਣੀ ਚੋਂ ਦੇਖੀਏ ਮਹਾਰਾਜ ਜੀ ਨੇ ਕਿਹਾ ਇਹ ਜ਼ਬਾਨ ਵਿੱਚ ਬੜੀ ਵੱਡੀ ਤਾਕਤ ਜੀ ਅਸੀਂ ਥੋੜਾ ਜਿਹਾ ਇੱਕ ਪਾਸੇ ਦਾ ਨੈਗੇਟਿਵ ਵੀ ਲੈ ਲਈਏ ਕਿ ਇਹ ਕਰਦੀ ਕੀ ਹੈ ਜੇ ਬੰਦਾ ਆਪਣੇ ਬਾਕੀ ਢਾਂਚੇ ਵੱਲ ਦੇਖੇ ਨਾ ਅਸੀਂ ਆ ਗਲੇ ਤੋਂ ਉੱਪਰ ਦੇਖੀਏ ਕੰਨ ਦੋ ਨੇ ਅੱਖਾਂ ਦੋ ਨੇ ਨਾਸ਼ਕਾਵਾਂ ਦੋ ਨੇ ਪਰ ਰੱਬ ਨੇ ਜ਼ਬਾਨਾਂ ਦੋ ਨਹੀਂ ਬਣਾਈਆਂ ਜ਼ਬਾਨ ਇੱਕੋ ਹੀ ਬਣਾਈ ਹੈ ਇੱਕ ਉਰਦੂ ਦਾ ਅਦੀਬ ਤਾਂ ਕਹਿੰਦਾ ਸੀ ਉਹ ਕੰਨ ਰੱਬ ਨੇ ਦੋ ਦਿੱਤੇ ਨੇ ਤੇ ਜ਼ਬਾਨ ਰੱਬ ਨੇ ਇੱਕ ਦਿੱਤੀ ਏ ਇਹਦਾ ਮਤਲਬ ਇਹ ਵੇ ਕਿ ਦੋ ਵਾਰੀ ਸੁਣਿਆ ਕਰ ਤੇ ਇੱਕ ਵਾਰੀ ਬੋਲਿਆ ਕਰ ਉਹ ਭਲਿਆ ਸਰੋਤਾ ਜ਼ਿਆਦਾ ਬਣ ਤੇ ਬੁਲਾਰਾ ਘੱਟ ਬਣ ਪਰ ਸਿੱਖਾਂ ਵਿੱਚ ਖਿਮਾ ਕਰਿਓ ਅੱਜ ਸਾਰੀ ਬੁਲਾਰੇ ਲੱਭਣਗੇ ਸਰੋਤ ਵਾਲਾ ਬਹੁਤ ਟਾਵਾਂ ਟਾਵੇਂ ਕੋਈ ਸਾਨੂੰ ਟੱਕਰਦਾ ਹੈ ਬੋਲਣ ਵਾਲੇ ਸਾਰੇ ਮਿਲਣਗੇ ਸੁਣਨ ਵਾਲਾ ਕੋਈ ਇੱਕ ਅੱਧਾ ਉਸ ਅਦੀਬ ਦੇ ਸ਼ਬਦ ਸਨ ਕਿ ਕਹੇ ਏਕ ਸੁਣ ਲੈ ਜਬ ਇਨਸਾਨ ਦੋ ਤੂੰ ਇੱਕ ਵਾਰੀ ਬੋਲ ਤੇ ਦੋ ਵਾਰੀ ਸੁਣ ਕਹੇ ਏਕ ਸੁਣ ਲੈ ਜਬ ਇਨਸਾਨ ਦੋ ਕਿ ਹੱਕ ਨੇ ਜ਼ੁਬਾਨ ਏਕ ਦੀ ਕੰਨ ਦੋ ਪਰਮਾਤਮਾ ਨੇ ਤੈਨੂੰ ਜ਼ਬਾਨ ਇੱਕ ਦਿੱਤੀ ਏ ਤੇ ਕੰਨ ਦੋ ਦਿੱਤੇ ਨੇ ਇਹਦਾ ਮਤਲਬ ਇਹ ਵੇ ਕਿ ਦੋ ਵਾਰੀ ਸੁਣ ਤੇ ਇੱਕ ਵਾਰੀ ਬੋਲ ਤੂੰ ਆਪਣੇ ਬੋਲਣ ਤੇ ਕਾਬੂ ਪਾ ਫਿਰ ਬੇਨਤੀ ਸਮਝਿਓ ਮੈਂ ਨੈਗੇਟਿਵ ਪੱਖ ਜ਼ਬਾਨ ਦਾ ਕੀ ਹੈ ਜੇ ਤਾਂ ਪਿਆਰਿਓ ਇਹ ਫਿੱਕਾ ਬੋਲਣ ਲੱਗ ਪਵੇ ਤੇ ਸੱਚ ਐਵੇਂ ਲੋਕਾਂ ਦੇ ਅੰਦਰ ਸਾੜ ਲੂ ਕੇ ਰੱਖੀ ਜਾਏਗੀ ਜੇ ਜ਼ਬਾਨ ਕੈਂਚੀ ਬਣ ਗਈ ਤੇ ਸੱਚ ਐਵੇਂ ਕਿ ਲੋਕਾਂ ਦੇ ਅੰਦਰ ਕਤਰ ਕਤਰ ਕੇ ਟੁਕੜੇ ਕਰਕੇ ਧਰੀ ਜਾਏਗੀ ਪਰ ਜੇ ਕਿਤੇ ਇਹ ਜ਼ਬਾਨ ਪਰਮਾਤਮਾ ਦੀ ਕਿਰਪਾ ਨਾਲ ਬੰਦਗੀ ਵਾਲੇ ਪਾਸੇ ਤੁਰ ਪਵੇ ਹਕੀਕਤ ਐਵੇਂ ਇਹ ਜ਼ਬਾਨ ਸਾਡੇ ਅੰਦਰ ਰਸ ਪੈਦਾ ਕਰਦਾ ਹੈ ਪਰ ਗੁਰੂ ਅਰਜੁਨ ਦੇਵ ਜੀ ਦਾ ਇੱਕ ਬਚਨ ਹੈ ਕਹਿੰਦੇ ਨੇ ਇਨਸਾਨ ਕਿਉਂਕਿ ਅੱਜ ਦਾ ਸ਼ਬਦ ਹੈ ਕਿ ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਮੇਰੀਏ ਜਿੰਦੇ ਤੂੰ ਰਸਨਾ ਨਾਲ ਜਪ ਜ਼ਬਾਨ ਬਹੁਤ ਕੁਛ ਬੋਲ ਸਕਦੀ ਏ ਪਰ ਗੁਰੂ ਅਰਜੁਨ ਦੇਵ ਕਹਿੰਦੇ ਨੇ ਜਦੋਂ ਨਾਮ ਦੀ ਗੱਲ ਚੱਲਦੀ ਇਹਦੀ ਮੌਤ ਹੋ ਜਾਂਦੀ ਹੈ ਸੰਸਕ੍ਰਿਤੀ ਵਿੱਚ ਇੱਕ ਬਚਨ ਹੈ ਕਿ ਹੇ ਜੇਵੇ ਖੇ ਰਸ ਗੇ ਮਧੁਰ ਪ੍ਰੈ ਤੋਇੰ ਖੇ ਜੇਬੇ ਖੇ ਰਸਗੇ ਦਰ ਤੇ ਰਸਾਂ ਦਾ ਚੱਖਣ ਵਾਲੀ ਘਰ ਰਸਾਂ ਦਾ ਘਰ ਖੇ ਜ਼ਬਾਨ ਖੇ ਰਸਨਾ ਮਧੁਰ ਪ੍ਰੈ ਤੋਇੰ ਤੈਨੂੰ ਪਦਾਰਥ ਬੜੇ ਮਿੱਠੇ ਲੱਗਦੇ ਨੇ ਤੇ ਕੱਲੇ ਪਦਾਰਥ ਨਹੀਂ ਆਪਾਂ ਕਹਾਂਗੇ ਪਦਾਰਥ ਤਾਂ ਚੱਖ ਦੀਏ ਪਰ ਇਹਨੂੰ ਬੋਲ ਵੀ ਬੜੇ ਮਿੱਠੇ ਲੱਗਦੇ ਜੇ ਮੇਰਾ ਖਿਆਲ ਓਨਾ ਇਹਨੂੰ ਸ਼ਹਿਦ ਵਿੱਚੋਂ ਸਵਾਦ ਨਹੀਂ ਆਉਂਦਾ ਜਿੰਨਾ ਸਵਾਦ ਇਹਨੂੰ ਆਪਣੇ ਵਿਰੋਧੀ ਦੀ ਨਿੰਦਿਆ ਵਿੱਚ ਆਉਂਦਾ ਉਹ ਸਵਾਦੀ ਬੜੀ ਲੱਗਦੀ ਹੈ ਮਿੱਠੀ ਬੜੀ ਲੱਗਦੀ ਹੈ ਖੇ ਜੇ ਵੇ ਖੇ ਰਸ ਗੇ ਮਧੁਰ ਪ੍ਰੈ ਤੋਇੰਗ ਸਤ ਹਤੰਗ ਜਦੋਂ ਸੱਚ ਬੋਲਣਾ ਪਏ ਸਿਮਰਨ ਕਰਨਾ ਪਏ ਹਤੰਗ ਦਰ ਤਾਂ ਹੱਤਿਆ ਤੇਰੀ ਮੌਤ ਹੋ ਜਾਂਦੀ ਏ ਪਰਮ ਬਾਦੰਗ ਜੇ ਘਰ ਦੇ ਵਿੱਚ ਕਲੇਸ਼ ਪੈਦਾ ਕਰਨਾ ਹੋਵੇ ਇੱਕ ਵਾਰੀ ਤੂੰ ਬੋਲ ਦੇਵੇਂ ਤੇ ਕਈ ਸਾਲਾਂ ਦੇ ਭਰਾਵਾਂ ਦਾ ਮਿਲਾਪ ਵੀ ਤੂੰ ਦੀਵਾਰਾਂ ਦੇ ਰੂਪ ਵਿੱਚ ਬਦਲ ਦੇਣੀ ਹੈ ਕਿਉਂਕਿ ਜ਼ਬਾਨ ਤੇ ਜੇ ਕਾਬੂ ਪਾ ਲਈਏ ਨਾ ਮੇਰੀ ਇੱਕ ਬੇਨਤੀ ਸਮਝਿਓ ਇੱਕ ਤਾਂ ਬੰਦਾ ਬਿਮਾਰੀਆਂ ਤੋਂ ਛੁੱਟ ਸਕਦਾ ਹੈ ਤੇ ਦੂਜਾ ਘਰ ਦੇ ਕਲੇਸ਼ ਤੋਂ ਛੁੱਟ ਸਕਦਾ ਹੈ ਸਿਰਫ ਰਸਨਾ ਤੇ ਦੋ ਚੀਜ਼ਾਂ ਦਾ ਕਾਬੂ ਪਾ ਲੈ ਇੱਕ ਤਾਂ ਬਿਮਾਰੀ ਤੋਂ ਬਚ ਜਾਏਗਾ ਤੇ ਦੂਜਾ ਘਰ ਦੀ ਲੜਾਈ ਤੋਂ ਬਚੇਗਾ ਉਹ ਕਿਵੇਂ ਜੇ ਜ਼ਬਾਨ ਦੇ ਖਾਣ ਤੇ ਕੰਟਰੋਲ ਕਰ ਲੈ ਤੇ ਬਿਮਾਰੀ ਤੋਂ ਖਹਿੜਾ ਛੁੱਟ ਜਾਏਗਾ, ਸਵਾਦਾਂ ਤੋਂ ਮੁਕਤ ਹੋ ਜਾਏ ਤੇ ਸਰੀਰ ਜਿਹੜਾ ਉਹ ਰੋਗ ਤੋਂ ਮੁਕਤ ਹੋ ਜਾਏਗਾ, ਜੇ ਬੋਲਣ ਤੇ ਕਾਬੂ ਪਾ ਲੈ ਤੇ ਘਰ ਦੇ ਕਲੇਸ਼ ਤੋਂ ਮੁਕਤ ਹੋ ਜਾਏ। ਆਹ ਦੋ ਹੀ ਚੀਜ਼ਾਂ ਨੇ, ਖਾਂਦਾ ਤੇ ਫਿਰ ਮਿੱਠਾ ਕਰਕੇ ਖਾਂਦਾ। ਮਹਾਰਾਜ ਜੀ ਨੇ ਕਿਹਾ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ, ਸਾਧ ਜੇ ਉਹਦੇ ਵਿੱਚੋਂ ਕੜੋਤਨ ਨਿਕਲਦੀ ਹੈ ਤੂੰ ਕਾਬੂ ਪਾ ਤੂੰ ਖਾ ਹੀ ਨਾ। ਪਰ ਮਹਾਰਾਜ ਜੀ ਕਹਿੰਦੇ ਨੇ ਦੇਖੋ ਜ਼ਬਾਨ ਝਗੜੇ ਵੀ ਖੜੇ ਕਰਦੀ ਹੈ। ਇੱਕ ਵਾਰ ਦਾਸ ਨੇ ਇੱਕ ਬੇਨਤੀ ਕੀਤੀ ਸੀ, ਕਈ ਬੰਦੇ ਇਸ ਤਰ੍ਹਾਂ ਬੋਲਦੇ ਨੇ ਸਮਾਜ ਵਿੱਚ ਵੀ ਕਿ ਉਹ ਜਦੋਂ ਬੋਲਣਗੇ ਉਹਨਾਂ ਨੇ ਕੁਰਖਤ ਬੋਲਣਾ, ਰੁੱਖੇ ਬੋਲਣਾ। ਉਹ ਭਲਿਓ ਸੱਜਣੋ ਦੇਖੋ ਕਿਸੇ ਦੇ ਮੁੱਠਾਂ ਚਾਪੀ ਕਰਦਿਆਂ ਤਾਂ ਜ਼ੋਰ ਲੱਗਦਾ, ਆਪਾਂ ਕਹਾਂਗੇ ਵੀ ਇਹਦੀਆਂ ਲੱਤਾਂ ਘੁੱਟੀਆਂ ਮੇਰੇ ਹੱਥ ਤੱਕ ਗਏ, ਆਪਾਂ ਕਹਾਂਗੇ ਇਹਦੇ ਪੈਰ ਘੁੱਟੇ ਮੇਰੇ ਹੱਥ ਤੱਕ ਗਏ। ਉਹ ਜ਼ਬਾਨ ਨਾਲ ਚੰਗਾ ਬੋਲਦਿਆਂ ਨਾ ਕਿਰਾਇਆ ਲੱਗਦਾ ਨਾ ਮੁੱਲ ਲੱਗਦਾ, ਉਹ ਘੱਟੋ ਘੱਟ ਤੈਨੂੰ ਚੰਗਾ ਬੋਲਣ ਦੀ ਜਾਂਚ ਆ ਜਾਏ, ਲੋਕ ਤੈਨੂੰ ਮੁਹੱਬਤ ਕਰਨ ਲੱਗ ਪੈਣ। ਤੇ ਜਿਹੜਾ ਬੰਦਾ ਦਿਨ ਰਾਤ ਹੀ ਫਿੱਕਾ ਬੋਲਦਾ, ਮਹਾਰਾਜ ਕਹਿੰਦੇ ਨੇ ਉਹਦਾ ਤਨ ਵੀ ਫਿੱਕਾ ਹੋ ਜਾਂਦਾ, ਉਹਦਾ ਮਨ ਵੀ ਫਿੱਕਾ ਹੋ ਜਾਂਦਾ। ਰੱਬ ਦੀ ਦਰਗਾਹ ਵਿੱਚ ਫਿੱਕੇ ਬੰਦੇ ਦੇ ਮੂੰਹ ਤੇ ਥੁੱਕਾਂ ਪੈਂਦੀਆਂ ਨੇ, ਤੇ ਜਦੋਂ ਥੁੱਕਾਂ ਨਾਲ ਨਾ ਸਰੇ, ਬਾਬਾ ਨਾਨਕ ਕਹਿੰਦਾ ਫਿਰ ਉਹਦੇ ਸਿਰ ਵਿੱਚ ਜੁੱਤੀਆਂ ਵੀ ਪੈਂਦੀਆਂ। ਇਹ ਦੇਖੋ ਹੁਣੇ ਆਸਾ ਕੀ ਵਾਰ ਭਾਈ ਸਾਹਿਬ ਕਰਕੇ ਗਏ, ਮੈਂ ਨਹੀਂ ਕੋਈ ਅਪ ਸ਼ਬਦ ਵਰਤ ਰਹੇ, ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ। ਮਹਾਰਾਜ ਕਹਿੰਦੇ ਨੇ ਜੇ ਤੂੰ ਫਿੱਕਾ ਬੋਲੇਗਾ ਨਾ ਤੇ ਸੱਚ ਇਹ ਵੇ ਤੇਰਾ ਆਪਣਾ ਤਨ ਮਨ ਵੀ ਫਿੱਕਾ ਹੋਣਾ। ਮੈਂ ਸਿਰਫ ਇੱਕ ਨੈਗੇਟਿਵ ਪੱਖ ਲਿਆ, ਅਜੇ ਆਪਾਂ ਲਾਂਗੇ ਵੀ ਰਸਨਾ ਨਾਲ ਜਪੀਏ ਤੇ ਫਿਰ ਕੀ ਕੁਝ ਮਿਲਦਾ। ਜੇ ਫਿੱਕਾ ਬੋਲਾਂਗੇ ਤਨ ਵੀ ਫਿੱਕਾ ਮਨ ਵੀ ਫਿੱਕਾ। ਤੇ ਮਹਾਰਾਜ ਕਹਿੰਦੇ ਨੇ ਕੁਝ ਕੁ ਦਿਨ ਤਾਂ ਲੁਕੀ ਰਹਿੰਦੀ ਹੈ ਜ਼ਬਾਨ, ਫਿਰ ਮਹੱਲੇ ਵਿੱਚ ਲੋਕ ਕਹਿਣ ਲੱਗ ਪੈਂਦੇ ਨੇ ਛੱਡੋ ਜੀ ਉਹ ਬੰਦਾ ਤਾਂ ਬੜਾ ਰੁੱਖਾ, ਉਹਦੇ ਨਾਲ ਤਾਂ ਬੋਲਣਾ ਘੱਟ ਹੀ ਘੱਟ ਹੈ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੱਟੀਐ ਮੂੰਹ ਥੁੱਕਾ ਫਿੱਕਾ ਪਾਏ। ਮਹਾਰਾਜ ਕਹਿੰਦੇ ਨੇ ਕਿ ਫਿੱਕਾ ਮੂਰਖ ਆਖੀਐ ਪਾਣਾ ਲੈ ਸਜਾਏ ਪਾਣਾ ਦਰਦ। ਤੁਸੀਂ ਸਾਰੇ ਸਮਝਦੇ ਹੋ ਪਾਣਾ ਦਰਦ ਹੁੰਦਾ ਜੁੱਤੀ, ਕਿ ਥੁੱਕਾਂ ਨਾਲ ਨਾ ਸਰੇ ਫਿਰ ਸਿਰ ਚ ਜੁੱਤੀਆਂ ਵੀ ਪੈਂਦੀਆਂ। ਇੱਕ ਸੱਜਣ ਨੇ ਲਿਖਿਆ ਇਹਦਾ ਅਰਥ ਕੀਤਾ ਜੀ ਪੰਜਾਬੀ ਚ, ਵਾਹਿਗੁਰੂ ਆਪਣੇ ਢੰਗ ਨਾਲ। ਉਹ ਕਿਹਾ ਨਾ ਮਹਾਰਾਜ ਜੀ ਨੇ ਕਿ ਫੁੱਕਾ ਮੂਰਖ ਆਕੀਐ ਪਾਣਾ ਲੈ ਸਜਾਏ। ਉਹਨੇ ਇਸ ਤੁਕ ਦੇ ਅਰਥ ਕੀਤੇ ਰਸਨਾ ਬੋਲਣ ਹਾਰੀਏ, ਬੋਲੇ ਆਲ ਪਤਾਲ ਤੂੰ ਤਾਂ ਅੰਦਰ ਵੜ ਗਈ ਛਿੱਤਰ ਸਹੇ ਕਪਾਲ। ਦੇਖੋ ਜ਼ਬਾਨ ਨੇ ਤਾਂ ਬੋਲਣਾ ਹੀ ਹੈ ਨਾ। ਮੇਰੀ ਇੱਕ ਬੇਨਤੀ ਜੇ ਜ਼ਬਾਨ ਤਾਂ ਮਾਚਿਸ ਦੀ ਤੀਲੀ ਦੀ ਤਰ੍ਹਾਂ ਹੈ, ਜੇ ਰੁੱਖਾ ਹੋ ਜਾਏਗੀ ਤਾਂ। ਅਸੀਂ ਕਈ ਵਾਰੀ ਕਹਿੰਦੇ ਹਾਂ ਫਲਾਣੇ ਨੇ ਬੋਲਿਆ ਮੇਰੇ ਅੰਦਰ ਨੂੰ ਸਾੜ ਕੇ ਰੱਖ ਦਿੱਤਾ। ਇਸ ਬੋਲ ਦਾ ਸੰਬੰਧ ਸਟੇਜੀ ਬੋਲ ਨਾਲ ਨਾ ਇਕੱਲਾ ਸਮਝਿਓ, ਹੋ ਸਕਦਾ ਸਟੇਜੀ ਬੋਲ ਵੀ ਹੋਵੇ, ਪਰ ਆਮ ਜ਼ਿੰਦਗੀ ਵਿੱਚ ਵੀ ਜਦੋਂ ਬੰਦਾ ਬੋਲਦਾ ਤੇ ਇੰਨਾ ਕੁਰਖਤ ਕਹਿੰਦੇ ਆ ਛੱਡੋ ਪਰਾ, ਇਹ ਤਾਂ ਅੱਗ ਲਾ ਦਿੰਦਾ ਬੋਲਦਾ ਤੇ ਅੰਦਰ ਨੂੰ ਸਾੜ ਦਿੰਦਾ। ਤੇ ਮੇਰੇ ਮਨ ਚ ਕਈ ਵਾਰੀ ਖਿਆਲ ਹੁੰਦਾ ਕਿ ਮਾਚਿਸ ਦੀ ਤੀਲੀ ਘਰ ਨੂੰ ਮਕਾਨ ਨੂੰ ਕਿਸੇ ਦੀ ਦੁਕਾਨ ਨੂੰ ਕਿਸੇ ਦੇ ਸਰੀਰ ਨੂੰ ਬਾਅਦ ਵਿੱਚ ਅੱਗ ਲਾਉਂਦੀ ਏ, ਪਹਿਲਾਂ ਆਪਣਾ ਮੂੰਹ ਸਾੜਦੀ ਹੈ। ਜੇ ਤੀਲੀ ਮੂੰਹ ਨਾ ਸਾੜੇ ਤੇ ਕਿਸੇ ਦੂਜੇ ਨੂੰ ਅੱਗ ਕਿਵੇਂ ਲਾਏਗੀ। ਜੇ ਬੰਦੇ ਦਾ ਆਪਣਾ ਅੰਦਰ ਨਾ ਸੜਿਆ ਹੋਵੇ ਤੇ ਉਹਦੀ ਜ਼ਬਾਨ ਕਿਸੇ ਦੇ ਅੰਦਰ ਨੂੰ ਸਾੜਦੀ ਨਹੀਂ। ਸੱਚ ਇਹ ਵੇ ਕਿ ਜਿਹਦੇ ਬੋਲ ਅੰਦਰ ਨੂੰ ਸਾੜਦੇ ਹੋਣੇ ਉਹ ਖੁਦ ਪਹਿਲਾਂ ਸੜਿਆ ਹੁੰਦਾ, ਆਪਣਾ ਅੰਦਰ ਸੜਿਆ ਤਾਂ ਹੀ ਉਹ ਸਾੜ ਰਿਹਾ ਹੈ। ਪਰ ਜਿੱਥੇ ਜ਼ਬਾਨ ਬੰਦਗੀ ਨਾ ਕੀਤੀ ਉਹਨੂੰ ਮਹਾਰਾਜ ਜੀ ਨੇ ਬਾਣੀ ਵਿੱਚ ਸਦਾ ਦਾ ਜ਼ਿਕਰ ਵੀ ਕੀਤਾ। ਕਹਿਣ ਲੱਗੇ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਬਾਣੀ ਵਿੱਚ ਇਹ ਵੀ ਕਿਹਾ ਰੇ ਜੇਬਾਂ ਕਰੋ ਸੱਤ ਖੰਡ ਜਾਮ ਨਾ ਉਚਰਸ ਸ਼੍ਰੀ ਗੋਬਿੰਦ। ਇੱਥੇ ਸੱਤ ਦਰ ਤੇ ਸ਼ਤ ਕਿ ਤੇਰੇ ਸੈਂਕੜੇ ਟੁਕੜੇ ਕਰਦੇ। ਮੈਂ ਨੈਗੇਟਿਵ ਪੱਖ ਨਾ ਰੱਖਾਂ, ਆਓ ਅਸੀਂ ਜੋ ਗੁਰੂ ਨੇ ਕਿਹਾ ਕਿ ਰਸਨਾ ਤੂੰ ਗੋਬਿੰਦ ਦਾ ਜਾਪ ਕਰ। ਹੁਣ ਇੱਥੇ ਕੁਛ ਬੇਨਤੀਆਂ ਨੇ, ਜਦੋਂ ਕੋਈ ਜ਼ਬਾਨ ਨਾਲ ਵਾਹਿਗੁਰੂ ਸ਼ਬਦ ਜਪਦਾ ਨਾਮ ਜਪਦਾ ਹੈ। ਅਸੀਂ ਲੋਕ ਕਈ ਵਾਰੀ ਹੁਣ ਇਹ ਵੀ ਸ਼ਬਦ ਕਹਿਣ ਲੱਗ ਪਏ ਹਾਂ ਇਹ ਜੀ ਮਕੈਨੀਕਲ ਰੈਪੀਟੇਸ਼ਨ ਹੈ, ਜਿਵੇਂ ਮਸ਼ੀਨ ਘੁੰਮਦੀ ਇਸ ਤਰ੍ਹਾਂ ਤਾਂ ਵਾਹਿਗੁਰੂ ਵਾਹਿਗੁਰੂ ਕਹਿ ਦਿਓ। ਇਹ ਵੀ ਕਹਿਣ ਲੱਗ ਪਏ ਹਾਂ ਇਹ ਤਾਂ ਜੀ ਜਿਹੜਾ ਸ਼ਬਦ ਵਾਰ ਵਾਰ ਜਪਿਆ ਜਾਂਦਾ ਹੈ ਨਾ, ਇਹ ਪੁਨਰੁਕਤੀ ਦੋਸ਼ ਹੈ। ਇੱਕ ਵਾਰੀ ਵਾਹਿਗੁਰੂ ਕਹਿ ਦਿੱਤਾ ਤੇ 100 ਵਾਰੀ ਵੀ ਕਹਿ ਦਿੱਤਾ ਤੇ ਵਾਹਿਗੁਰੂ ਹੀ ਕਹਿਣਾ ਹੈ ਨਾ। ਮੈਂ ਬੇਨਤੀ ਕਰਾਂ, ਟਿਕਿਆ ਹੋਇਆ ਇੱਕ ਵਾਰੀ ਕਹਿ ਦੇਗਾ ਤੇ ਉਹਦੇ ਰੋਮ ਰੋਮ ਵਿੱਚੋਂ ਕਰੋੜਾਂ ਆਵਾਜ਼ਾਂ ਨਿਕਲਣਗੀਆਂ, ਤੇ ਜਿਹੜਾ ਅਜੇ ਟਿਕਿਆ ਨਹੀਂ ਨਾ ਉਹਨੂੰ ਵਾਰ-ਵਾਰ ਕਹਿਣਾ ਚਾਹੀਦਾ, ਉਹਨੂੰ ਇੱਕ ਵਾਰੀ ਕਹਿਣ ਦੀ ਜਾਚ ਆ ਜਾਏ। ਫਿਰ ਥੋੜੀ ਜਿਹੀ ਮੇਰੀ ਬੇਨਤੀ ਨੂੰ ਸਮਝਿਓ। ਦੇਖੋ ਜੇ ਵਾਰ-ਵਾਰ ਨਹੀਂ ਕਰਾਂਗੇ ਆ ਸਾਡੀ ਬੋਡੀ ਕੀ ਹੈ, ਆਪਾਂ ਇਹਨੂੰ ਹੀ ਕਹਾਂਗੇ ਮਕੈਨੀਕਲ ਰੈਪੀਟੇਸ਼ਨ ਹੈ। ਮੈਂ ਕਿਸੇ ਤੇ ਤਰਕ ਕਰਕੇ ਨਹੀਂ, ਸਿਰਫ ਸ਼ਬਦ ਦੀ ਰੋਸ਼ਨੀ ਚ ਬੇਨਤੀ ਕਰਨੀ ਚਾਹੁੰਦਾ। ਗੁਰਮੁਖੋ ਸਾਧ ਸੰਗਤ ਜੀ, ਆਪਣੇ ਅੰਦਰ ਭਾਵਨਾ ਪੈਦਾ ਕਰੀਏ ਜੋ ਗੁਰੂ ਨੇ ਕਹਿ ਨੂੰ ਪ੍ਰੈਕਟੀਕਲ ਜ਼ਿੰਦਗੀ ਚ ਕਮਾ ਕੇ ਦੇਖੀਏ, ਕਮਾਉਣ ਤੋਂ ਬਾਅਦ ਗੱਲ ਕਰੀਏ ਮੈਨੂੰ ਸਵਾਦ ਆਇਆ ਹੈ ਕਿ ਨਹੀਂ। ਇੱਕ ਬੰਦਾ ਦਰਿਆ ਦੇ ਕਿਨਾਰੇ ਤੁਰਿਆ ਫਿਰਦਾ ਤੇ ਮੱਤਾਂ ਦਿੰਦਾ ਪਏ ਜਿਹੜੇ ਪਾਣੀ ਦੇ ਤਾਰੂ ਨੇ, ਤੇ ਲੋਕ ਕਹਿਣਗੇ ਆਪਣਾ ਪੈਰ ਤਾਂ ਕਦੀ ਤੇਰਾ ਪਾਣੀ ਵਿੱਚ ਭਿੱਜਾ ਨਹੀਂ, ਤੇ ਸਿੱਖਿਆ ਉਹਨਾਂ ਨੂੰ ਦੇਣਾ ਪਿਆ ਜਿਨ੍ਹਾਂ ਨੂੰ ਪਾਣੀ ਵਿੱਚ ਤਰਨ ਦੀ ਜਾਚ ਹੈ। ਜੇ ਆਪ 2 ਘੜੀਆਂ ਜਪ ਕੇ ਵੇਖ ਵਾਹਿਗੁਰੂ ਇਹਦੇ ਵਿੱਚ ਕਿਤਨਾ ਕੁ ਰਸ਼ਕ ਹੈ। ਕੀ ਇਹ ਸਾਡੀ ਬੋਡੀ ਇੱਕ ਮਸ਼ੀਨ ਦੀ ਤਰ੍ਹਾਂ ਕੰਮ ਨਹੀਂ ਕਰ ਰਹੀ? ਪਰ ਉਸ ਮਸ਼ੀਨੀ ਸਾਰੇ ਵਰਕ ਨੂੰ ਆਪਾਂ ਜ਼ਿੰਦਗੀ ਕਹਿੰਦੇ। ਜੇ ਕਹਿੰਦੇ ਹਾਂ ਇੱਕ ਵਾਰੀ ਵਾਹਿਗੁਰੂ ਕਹਿ ਦਿੱਤਾ, ਵਾਰ-ਵਾਰ ਕਿਉਂ ਕਹਿੰਦੇ? ਮੇਰੀ ਬੇਨਤੀ ਸਮਝਿਓ, ਅਸੀਂ ਰਾਤ ਨੂੰ ਸੌਂ ਜਾਂਦੇ ਹਾਂ ਪਰ ਸਾਡੇ ਸੁੱਤਿਆਂ ਰਾਤ ਨੂੰ ਖਾਟ ਕਿਉਂ ਵਰਕ ਕਰ ਰਹੇ? ਕੀ ਇਹ ਮਕੈਨੀਕਲ ਰੈਪੀਟੇਸ਼ਨ ਨਹੀਂ? ਇਹ ਵਾਰ-ਵਾਰ ਕਿਉਂ ਪੰਪ ਕਰ ਰਿਹਾ ਖੂਨ? ਕੀ ਸਾਡੀ ਕਿਡਨੀ ਵਾਰ-ਵਾਰ ਕਿਉਂ ਖੂਨ ਸਾਫ ਕਰਦੀ ਹੈ? ਤੇ ਆਪ ਜੀ ਦੇ ਗਿਆਤ ਲਈ ਇੱਕ ਸਾਲ ਵਿੱਚ ਆਦਮੀ ਦੀ ਕਿਡਨੀ 6 ਲੱਖ ਗੈਲਨ ਖੂਨ ਸਾਫ ਕਰਦੀ ਹੈ। 6 ਲੱਖ ਗੈਲਨ, ਗੈਲਨ ਵੀ ਤੁਹਾਨੂੰ ਪਤਾ ਲੀਟਰ ਕਿੰਨੇ ਕੁ ਹੁੰਦੇ, 6 ਲੱਖ ਗੈਲਨ ਸਾਫ ਕਰਦੀ ਹੈ। ਕਰੋੜਾਂ ਵਾਰੀ ਇੱਕ ਸਾਲ ਵਿੱਚ ਦਿਲ ਧੜਕਦਾ ਹੈ, ਪਰ ਕਦੀ ਅਸੀਂ ਸੋਚਿਆ ਕਿ ਦਿਲ ਵਾਰ-ਵਾਰ ਕਿਉਂ ਧੜਕਦਾ ਹੈ? ਅਸੀਂ ਕਿਉਂ ਨਹੀਂ ਕਹਿ ਦਿੰਦੇ ਕਿ ਦਿਲ ਇੱਕ ਵਾਰੀ ਧੜਕ ਗਿਆ ਠੀਕ ਹੈ ਜੀ, ਇਹ ਤਾਂ ਪੁਨਰੁਕਤੀ ਹੈ। ਜੇ ਦਿਲ ਵਾਰ-ਵਾਰ ਨਹੀਂ ਧੜਕੇਗਾ ਆਦਮੀ ਦੀ ਮੌਤ ਹੋ ਜਾਏਗੀ, ਜੇ ਸਵਾਸ ਵਾਰ-ਵਾਰ ਨਹੀਂ ਆਏਗਾ ਜ਼ਿੰਦਗੀ ਦਾ ਅੰਤ ਹੋ ਜਾਏਗਾ, ਜੇ ਕਿਡਨੀ ਖੂਨ ਵਾਰ-ਵਾਰ ਸਾਫ ਨਹੀਂ ਕਰੇਗੀ ਮੌਤ ਹੋ ਜਾਏਗੀ, ਜੇ ਵਾਰ-ਵਾਰ ਤੂੰ ਵਾਹਿਗੁਰੂ ਰਸਨਾ ਨਹੀਂ ਕਰੇਗੀ ਤੇ ਬੰਦੇ ਦੇ ਅੰਦਰ ਦੀ ਮੌਤ ਹੋ ਜਾਏਗੀ। ਵਾਰ-ਵਾਰ ਉਹਨੂੰ ਜਪ। ਮਹਾਰਾਜ ਜੀ ਨੇ ਕਿਹਾ, ਫਿਰ ਅਗਲੀ ਬੇਨਤੀ, ਅਸੀਂ ਇਹ ਸ਼ਬਦ ਦੇਖੀਏ ਕਿ ਰਸਨਾ ਨਾਲ ਜਪੀਏ ਤੇ ਤਨ ਤੇ ਅਸਰ ਕੀ ਹੋਵੇਗਾ। ਮੰਨ ਲਓ ਅਸੀਂ ਕਹਿੰਦੇ ਹਾਂ ਜ਼ਬਾਨ ਨਾਲ ਵਾਹਿਗੁਰੂ ਸ਼ਬਦ, ਮੈਂ ਇੱਥੇ ਫਿਰ ਦੁਹਰਾ ਦਿਆਂ, ਪਖੰਡ ਨਾ ਕਰੇ ਬੰਦਾ, ਨੀਅਤ ਰਾਸ ਕਰਕੇ ਜਪੇ, ਜੋ ਜਪਦਾ ਹੈ ਉਹਨੂੰ ਧਿਆਨ ਨਾਲ ਸੁਣੇ, ਫਿਰ ਉਹ ਰਸਨਾ ਨਾਲ ਜਪਿਆ ਬੋਡੀ ਤੇ ਅਸਰ ਕੀ ਕਰੇਗਾ। ਅਸੀਂ ਕਹਿੰਦੇ ਹਾਂ ਵੀ ਕੀ ਅਸਰ ਕਰੇਗਾ, ਮੈਂ 2 ਪ੍ਰਮਾਣ ਦੇ ਦੇਣਾ ਤੇ ਬੜੇ ਸੌਖੇ ਜੇ। ਜਦੋਂ ਆਪਾਂ ਰੋਟੀ ਖਾਂਦੇ ਹਾਂ, ਹੁਣ ਦੇਖੋ ਸਰੀਰ ਨੂੰ ਐਨਰਜੀ ਦੇਣੀ ਹੈ ਨਾ, ਅੰਦਰ ਆਇਰਨ ਬਣਨਾ ਹੈ, ਕੈਲਸ਼ੀਅਮ ਬਣਨਾ ਹੈ, ਖੂਨ ਬਣਨਾ ਹੈ, ਸਾਡੀ ਮਿੱਝ ਬਣਨੀ ਹੈ, ਹੱਡੀਆਂ ਨੂੰ ਤਾਕਤ ਮਿਲਣੀ। ਪਰ ਆਪਾਂ ਕਰਨੇ ਕੀ ਆ, ਥਾਲੀ ਵਿੱਚ ਭੋਜਨ ਪਿਆ ਤੇ ਅਸੀਂ ਥਾਲੀ ਵਿੱਚੋਂ ਭੋਜਨ ਛਕਨੇ ਆ, ਆਪਣੇ ਦੰਦਾਂ ਨਾਲ ਚਬਾਨੇ ਆ ਤੇ ਜੀਭ ਨਾਲ ਉਹਦਾ ਰਸ ਲੈਂਦੇ ਹਾਂ, ਉਦੋਂ ਬਾਅਦ ਗਲੇ ਤੋਂ ਥੱਲੇ ਉੱਤਰ ਜਾਏ ਮਲ, ਦੁਬਾਰੇ ਨਹੀਂ ਪਤਾ ਲੱਗਦਾ ਵੀ ਮਲ ਖਾਰਜ ਕਰਨੀ ਹੈ। ਪਰ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਕਿ ਜੋ ਕੁਝ ਮੈਂ ਭੋਜਨ ਖਾਧਾ ਇਸ ਕਣਕ ਦੀ ਰੋਟੀ ਦੇ ਵਿੱਚੋਂ ਕੈਲਸ਼ੀਅਮ ਵੀ ਨਿਕਲਣਾ ਹੈ, ਇਹਦੇ ਵਿੱਚੋਂ ਆਇਰਨ ਵੀ ਬਣਨਾ, ਇਹਦੇ ਵਿੱਚੋਂ ਮੇਰੀਆਂ ਹੱਡੀਆਂ ਨੂੰ ਵੀ ਤਾਕਤ ਮਿਲਣੀ ਹੈ। ਸਾਨੂੰ ਸਿਰਫ ਖਾਣ ਦਾ ਪਤਾ ਹੈ ਤੇ ਪੂਰੀ ਬੋਡੀ ਵਿੱਚ ਐਨਰਜੀ ਰੱਬ ਪਹੁੰਚਾਉਂਦਾ। ਜੇ ਜ਼ਬਾਨ ਨਾਲ 10 ਮਿੰਟ ਖਾਧੀ ਕੋਈ ਰੋਟੀ 24 ਘੰਟੇ ਤਨ ਨੂੰ ਐਨਰਜੀ ਦਿੰਦੀ ਹੈ, ਤੇ ਪਿਆਰਿਓ ਜ਼ਬਾਨ ਨਾਲ ਜਪਿਆ ਹੋਇਆ ਵਾਹਿਗੁਰੂ ਦਾ ਨਾਮ ਮਰਨ ਤੋਂ ਬਾਅਦ ਵੀ ਆਤਮਾ ਨੂੰ ਐਨਰਜੀ ਦਿੰਦਾ, ਕਿਉਂਕਿ ਸ਼ਕਤੀ ਹੈ ਨਾਮ ਵਿੱਚ। ਦੂਸਰੀ ਬੇਨਤੀ ਕਿ ਜ਼ਬਾਨ ਰਸ ਚੱਖਦੀ ਏ ਤੇ ਪੂਰੇ ਸਰੀਰ ਵਿੱਚ ਐਨਰਜੀ ਵਰਚ ਜਾਂਦੀ ਏ, ਪੈਰ ਦੇ ਅੰਗੂਠੇ ਤੋਂ ਸਿਰ ਦੀ ਚੋਟੀ ਤੱਕ, ਤੇ ਪਿਆਰਿਓ ਰਸਨਾ ਨਾਲ ਕੋਈ ਵਾਹਿਗੁਰੂ ਜਪਦਾ ਉਹਦੇ ਰੋਮ ਰੋਮ ਵੀ ਜਾਪ ਚੱਲਣ ਲੱਗ ਪੈਂਦਾ। ਅਗਲੀ ਬੇਨਤੀ ਕਰਾਂ, ਅਸੀਂ ਫਰੂਟ ਲੈਂਦੇ ਹਾਂ ਬਾਜ਼ਾਰ ਵਿੱਚੋਂ, ਕਿਸੇ ਬਾਗ ਵੀ ਜਾਓ ਤੇ ਬਾਗ ਦੇ ਅੰਦਰ ਮਾਲੀ ਕਦੀ ਤੁਸੀਂ ਦੇਖਿਆ ਕਿ ਫੁੱਲਾਂ ਦੇ ਵਿੱਚ ਪਾਣੀ ਭਰਦਾ ਹੋਵੇ, ਕਦੀ ਫਲਾਂ ਦੇ ਵਿੱਚ ਇੰਜੈਕਸ਼ਨ ਲਾ ਕੇ ਰਸ ਭਰੇ? ਉਹਨੂੰ ਪਤਾ ਵੀ ਨਹੀਂ ਕਿ ਫਲ ਵਿੱਚ ਰਸ ਕਿਹੜੇ ਵੇਲੇ ਭਰਿਆ ਗਿਆ। ਉਹਦਾ ਇੱਕੋ ਕੰਮ ਹੈ ਕਿ ਉਹਨੇ ਰੁੱਖ ਦੀਆਂ ਜੜ੍ਹਾਂ ਨੂੰ ਪਾਣੀ ਦੇਣਾ। ਜੇ ਰੁੱਖ ਦੀ ਜੜ੍ਹ ਨੂੰ ਪਾਣੀ ਮਿਲ ਜਾਏ ਤੇ ਪੂਰੇ ਦੇ ਪੂਰੇ ਰੁੱਖ ਵਿੱਚ ਪਾਣੀ ਸਮਾ ਜਾਂਦਾ ਤੇ ਜੇ ਭਾਈ ਰਸਨਾ ਉੱਤੇ ਵਾਹਿਗੁਰੂ ਬਹਿ ਜਾਏਗਾ ਨਾਮ ਟਿਕ ਜਾਏਗਾ ਤੇ ਇਨਸਾਨ ਤੇਰੇ ਸਾਰੇ ਸਰੀਰ ਦੇ ਅੰਦਰ ਨਾਮ ਰਚ ਜਾਏਗਾ। ਸਤਿਗੁਰੂ ਨੇ ਬਾਣੀ ਵਿੱਚ ਇਸ ਸੰਬੰਧੀ ਕੁਝ ਪ੍ਰਮਾਣ ਦਿੱਤੇ ਕਿ ਰਸਨਾ ਨਾਲ ਜਪ ਕੇ ਕੀ ਮਿਲੇਗਾ। ਅੱਜ ਮਹਾਰਾਜ ਜੀ ਨੇ ਕਿਹਾ ਰਸਨਾ ਤੂੰ ਜਪ, ਹਜ਼ੂਰ ਦੇ ਬਚਨ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਰਸਨਾ ਗੁਣ ਗੋਪਾਲ ਨਿਦ ਗਾਇਨ, ਗਾ ਉਸ ਨੂੰ ਰਸਨਾ, ਇਹਦੇ ਨਾਲ ਫਲ ਇਹ ਮਿਲੇਗਾ। ਰਸਨਾ ਗੁਣ ਗੋਪਾਲ ਨਿਦ ਗਾਇਨ, ਸ਼ਾਂਤ ਸਹਿਜ ਰਹੱਸਮਨ ਉਪਜਿਓ ਸਗਲੇ ਦੁੱਖ ਪਲਾਇਨ। ਮਹਾਰਾਜ ਕਹਿੰਦੇ ਨੇ ਰਸਨਾ ਜਪੀਐ ਏਕ ਨਾਮ, ਇਹਦਾ ਫਲ ਇਹ ਮਿਲੇਗਾ, ਇਹਾਂ ਸੁਖ ਆਨੰਦ ਘਣਾ, ਆਗੈ ਜੀ ਕੈ ਸੰਗ ਕਾਮ, ਕਟੀਐ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਜੇ ਬਾਰੰਗ ਬਾਰ ਮਹਾਰਾਜ ਜੀ ਨੇ ਕਿਹਾ ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ। ਮੇਰੀ ਬੇਨਤੀ ਜੇ ਗੁਰਮੁਖੋ, ਗੁਰੂ ਰਾਮਦਾਸ ਕਹਿ ਰਹੇ ਨੇ ਕਿ ਰਸਨਾ ਤੂੰ ਗੋਬਿੰਦ ਨੂੰ ਜਪ। ਇੱਥੇ ਇੱਕ ਬੇਨਤੀ ਕਰਾਂ, ਜਦੋਂ ਕੋਈ ਰਸਨਾ ਨਾਲ ਜਾਪ ਸ਼ੁਰੂ ਕਰਦਾ, ਕਿਉਂਕਿ ਛੇਤੀ ਕੀਤਿਆਂ ਬੰਦਾ ਇਸ ਪਾਸੇ ਤੁਰਦਾ ਵੀ ਨਹੀਂ, ਤੁਸੀਂ ਚੇਤੇ ਰੱਖੋ 12 ਘੰਟਿਆਂ ਵਿੱਚ 8 ਘੰਟੇ ਲੁੱਤਰ ਲੁੱਤਰ ਕਰਕੇ ਜ਼ਬਾਨ ਬੋਲੀ ਜਾਏਗੀ। ਆ 10 ਬੰਦੇ ਇਕੱਠੇ ਹੋ ਕੇ ਨਿੰਦਿਆ ਕਰਦੇ ਹੋ ਨਾ, ਤੇ ਸ਼ਾਮ ਨੂੰ ਉਹਨਾਂ ਨੂੰ ਕਹਾਓ ਵੀ ਹੁਣ ਰਹਿ ਰਾਸ ਦਾ ਵੇਲਾ ਹੋ ਗਿਆ, ਪਾਠ ਹੀ ਕਰ ਲਈਏ, ਉਹ ਸਾਰੇ ਘੜੀ ਵੇਖਣ ਲੱਗ ਪੈਂਦੇ, ਉਹ ਸਮਾਂ ਇੰਨਾ ਹੋ ਗਿਆ ਆਪਾਂ ਤਾਂ ਪਤਾ ਹੀ ਨਹੀਂ ਲੱਗਾ। ਸੱਚੀ ਗੱਲ ਇਹ ਵੇ, ਇਹ ਮਰਦੀ ਹੈ ਜਦੋਂ ਇਹਨੂੰ ਰੱਬ ਵਾਲੇ ਪਾਸੇ ਜੋੜੀਏ ਤਾਂ, ਇਹ ਤੁਰਦੀ ਨਹੀਂ। ਪਰ ਜਦੋਂ ਕੋਈ ਜਾਪ ਨਾਲ ਜੁੜ ਜਾਂਦਾ, ਦਿਨ ਰਾਤ ਜਾਪ ਕਰਦਾ, ਤੇ ਫਿਰ ਉਹ ਜਾਪ ਇਹਦੇ ਉੱਤੇ ਇੰਨਾ ਅਸਰ ਕਰਦਾ ਕਿ ਇੱਕ ਜ਼ਬਾਨ ਵੀ ਛੋਟੀ ਪ੍ਰਤੀਤ ਹੋਣ ਲੱਗ ਪੈਂਦੀ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਨਾ ਜਪਜੀ ਸਾਹਿਬ ਵਿੱਚ ਇੱਕ ਬਚਨ ਕੀਤਾ ਹੈ, ਉਹ ਅਸੀਂ ਰੋਜ਼ ਪੜ੍ਹਦੇ ਹਾਂ। ਕਹਿੰਦੇ ਨੇ ਜੇ ਪਤੀ ਦੇ ਦਰ ਦੀਆਂ ਪੌੜੀਆਂ ਜਾਂ ਸਟੈਪ ਚੜ੍ਹਨੇ ਚਾਹੁੰਦਾ ਤੇ ਫਿਰ ਇੱਕ ਕੰਮ ਕਰ, ਉਹ ਹੈ ਇੱਕ ਦੂ ਜੀਵੋ ਲੱਖ ਹੋ ਹੈ, ਲੱਖ ਹੋਵੇ ਲਖਵੀਸ, ਇੱਕ ਜੀਵ ਤੋਂ ਲੱਖ 20 ਲੱਖ ਜੀਵ ਹੋ ਜਾਏ, ਇੱਕ ਤੋਂ ਜੀਵੋ ਲੱਖ ਹੋਵੇ, ਲੱਖ ਹੋਵੇ ਲਖਵੀਸ, ਇੱਕ ਤੋਂ ਲੱਖ ਹੋ ਜਾਏ, ਲੱਖ ਤੋਂ 20 ਲੱਖ ਹੋ ਜਾਏ, ਲੱਖ ਲੱਖ ਗੇੜਾ ਆਖੀਐ, ਉਸ 20 ਲੱਖ ਜ਼ਬਾਨ ਨਾਲ ਇੱਕ ਜ਼ਬਾਨ ਲੱਖ ਲੱਖ ਗੇੜਾ ਲੱਖ ਲੱਖ ਵਾਰ ਵਾਹਿਗੁਰੂ ਵਾਹਿਗੁਰੂ ਬੋਲੇ, ਪਰਮਾਤਮਾ ਦਾ ਨਾਮ ਬੋਲੇ, ਇੱਕ ਦੂ ਜੀਵੋ ਲੱਖ ਹੋਏ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਤੇ ਮਹਾਰਾਜ ਕਹਿੰਦੇ ਨੇ ਇੰਨੇ ਜਾਪ ਤੋਂ ਬਾਅਦ ਇਹ ਤਰ੍ਹਾਂ ਪਦ ਪਵੜੀਆਂ ਚੜੀਐ ਹੋਏ 21, ਜੇ ਉਸ ਵਿੱਚ ਇੱਕ ਮੇਕ ਹੋਣਾ ਚਾਹੁੰਦਾ ਤੇ ਇੰਨਾ ਤੇਰਾ ਜਾਪ, ਇੰਨੀ ਤੇਰੀ ਬੰਦਗੀ ਹੋਵੇ। ਪਰ ਇੱਥੇ ਇੱਕ ਬੇਨਤੀ ਕਰਾਂ, ਉਹ ਗੱਲਾਂ ਨਾਲ ਨਹੀਂ, ਜਿਉਂ ਜਿਉਂ ਅੰਦਰ ਇਹ ਪਿਆਸ ਉਪਜਦੀ ਏ ਤੇ ਜ਼ਬਾਨ ਰੁਕਦੀ ਨਹੀਂ। ਮਹਾਰਾਜ ਜੀ ਨੇ ਤਾਂ ਬਾਣੀ ਵਿੱਚ ਕਿਹਾ ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਦਕਾਏ। ਅੱਜ ਸੁਬਹ ਇੱਕ ਗੁਰਮੁਖ ਸੱਜਣ ਦਾ ਫੋਨ ਆਇਆ ਸੀ, ਮੈਂ ਸਿਰਫ ਕਿਉਂਕਿ ਉਹ ਸੋਚਣ ਨਾ ਵੀ ਮੈਂ ਗੱਲ ਕੀਤੀ ਹੈ ਨਾ, ਉਹਦਾ ਜ਼ਿਕਰ ਨਹੀਂ ਕੀਤਾ। ਮੈਨੂੰ ਨਾ ਕਿਹਾ ਵੀ ਸ਼ੀਸ਼ ਦੀ ਯਾਤਰਾ ਜ਼ਰੂਰ ਦੱਸਿਓ। ਹਾਲਾਂਕਿ ਇਸ ਵਾਰੀ ਦਿੱਲੀ ਵਿੱਚ 2 ਵਾਰੀ ਮੈਂ ਬੇਨਤੀ ਕਰ ਚੁੱਕਾ ਕਿ ਵਾਰ ਵਾਰ ਰਿਪੀਟ ਕਰਦਿਆਂ ਕਈ ਵਾਰੀ ਚੰਗਾ ਨਹੀਂ ਲੱਗਦਾ। ਉਹਨਾਂ ਕਿਹਾ ਵੀ ਲਾਈਵ ਹੈ, ਤੁਸੀਂ ਜ਼ਰੂਰ ਦੱਸਿਓ। ਮੈਂ ਇੱਕ ਬੇਨਤੀ ਉਸ ਦਿਨ ਸ਼ੀਸ਼ਗੰਜ ਸਾਹਿਬ ਕੀਤੀ ਸੀ, ਖਿੰਨ ਵਿੱਚੋਂ ਨਿਕਲਿਆ ਆਨੰਦਪੁਰ ਸਾਹਿਬ ਤੋਂ ਚਾਂਦਨੀ ਚੌਂਕ ਦੀ ਯਾਤਰਾ ਤੇ ਚਾਂਦਨੀ ਚੌਂਕ ਤੋਂ ਆਨੰਦਪੁਰ ਸਾਹਿਬ ਦੀ ਯਾਤਰਾ। ਇਹ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਹੈ। ਸਿਰਫ ਸ਼ਬਦ ਮੈਂ ਕਿਉਂ ਵਰਤਿਆ ਹੈ, ਆਨੰਦਪੁਰ ਸਾਹਿਬ ਤੋਂ ਚੱਲੇ ਨੇ ਤੇ ਹਜ਼ੂਰ ਆਪ ਤੁਰ ਕੇ ਆਏ, ਹਜ਼ੂਰ ਦਾ ਖਿੜਿਆ ਹੋਇਆ ਚਿਹਰਾ, ਤੇ ਜਦੋਂ ਚਾਂਦਨੀ ਚੌਂਕ ਵਿੱਚ ਸ਼ਹਾਦਤ ਦਾ ਜਾਮ ਪੀਤਾ ਹੈ, ਧੜ ਦਿੱਲੀ ਦੀ ਧਰਤੀ ਤੇ ਹੈ, ਤੇ ਸ਼ੀਸ਼ ਦੀ ਯਾਤਰਾ ਫਿਰ ਸ਼ੁਰੂ ਹੋ ਜਾਂਦੀ ਹੈ। ਸ਼ੀਸ਼ ਚੁੱਕਿਆ ਭਾਈ ਸਾਹਿਬ ਭਾਈ ਜੈਤਾ ਜੀ ਨੇ, ਉਹਨਾਂ ਦੇ ਨਾਲ ਦੇ ਸਾਥੀਆਂ ਨੇ ਉਸ ਦਿਨ ਬੇਨਤੀ ਕੀਤੀ ਸੀ ਕਿ ਦੁਨੀਆਂ ਵਿੱਚ ਇੱਕੋ ਹੀ ਉਦਾਹਰਨ ਹੈ ਕਿ ਇੱਕ ਸਰੀਰ ਦੇ 2 ਸੰਸਕਾਰ ਹੋਏ ਨੇ, ਧੜ ਦਾ ਸੰਸਕਾਰ ਦਿੱਲੀ ਦੀ ਧਰਤੀ ਰਕਾਬਗੰਜ ਸਾਹਿਬ ਦਰਸ਼ਨ ਕਰਨੇ ਆ, ਤੇ ਸੀਸ਼ ਦਾ ਸੰਸਕਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਏ। ਧੜ ਦਾ ਸੰਸਕਾਰ 11 ਨਵੰਬਰ 1675 ਦੀ ਰਾਤ ਨੂੰ ਹੋਇਆ ਤੇ ਸੀਸ਼ ਦਾ ਸੰਸਕਾਰ 16 ਨਵੰਬਰ ਤੇ 1675 ਨੂੰ ਆਨੰਦਪੁਰ ਸਾਹਿਬ ਹੋਇਆ। ਦੋਨਾਂ ਸੰਸਕਾਰਾਂ ਵਿੱਚ ਆ ਕੁਝ ਦਿਨਾਂ ਦਾ ਫਰਕ ਹੈ, ਅੰਤਰ ਹੈ, ਪਰ ਭਾਵੇਂ ਅਸੀਂ ਕਹਿੰਦੇ ਹਾਂ ਸੀਸ ਚੁੱਕਿਆ ਤੇ ਆਨੰਦਪੁਰ ਪਹੁੰਚ ਗਏ, ਐਵੇਂ ਨਹੀਂ ਪਹੁੰਚ ਗਏ। ਉਸ ਗੁਰਮੁਖ ਨੇ ਗੁਰੂ ਤੇ ਭਰੋਸਾ ਕਰਕੇ ਤੇ ਅੱਜ ਵੀ ਅਸੀਂ ਸਾਰੇ ਅਰਦਾਸ ਵਿੱਚ ਕਹਿ ਰਹੇ ਹਾਂ, ਗਿਆਨੀ ਜੀ ਵੀ ਅੱਜ ਕਹਿ ਰਹੇ ਸਨ ਕਿ ਇੱਕ ਤਾਂ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਇੱਕ ਬੇਨਤੀ ਕਰਾਂ ਕਿ ਦੋ ਸ਼ਬਦ ਇੱਥੇ ਵਰਤੇ ਨੇ, ਜੇ ਕੋਈ ਇਹ ਕਹਿਣ ਲੱਗ ਪਵੇ ਜੀ ਡਿੱਠੇ ਤਾਂ ਉਦੋਂ ਵੇਖਿਆ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਇੱਥੇ ਆਏ, ਇਹ ਪਤਾ ਕੋਈ ਨਹੀਂ ਕਥਾ ਵਾਲੇ ਇਸ ਪਾਸੇ ਨੂੰ ਵੀ ਡਾ ਦੇਣ ਦੱਥਾ ਕਿ ਤਾਂ ਉਦੋਂ ਆਏ ਜੀ ਜਦੋਂ ਉਦੋਂ ਹੀ ਡਿੱਠੇ। ਮਹਾਰਾਜ ਜੀ ਨੇ ਨਾ ਸ਼ਬਦ ਧਿਆਈ ਹੈ ਪਾ ਦਿੱਤਾ ਹੈ। ਕਹਿੰਦੇ ਨੇ ਜੇ ਡਿੱਠਿਆ ਨਹੀਂ ਤੇ ਘੱਟੋ ਘੱਟ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਤੂੰ ਕਹਿ ਹੀ ਦੇ, ਤੇਰੇ ਧਿਆਨ ਦੇ ਨਾਲ ਵੀ ਤੇਰੇ ਸਾਰੇ ਦੋ ਕੱਟੇ ਜਾਣਗੇ। ਇੱਕ ਡਿੱਠੇ, ਦੇਖੋ ਬਾਣੀ ਪੜ੍ਹਦੇ ਹਾਂ ਨਾ, ਗੁਰੂ ਨਾਨਕ ਸਾਹਿਬ ਦਾ ਪੁਰਬ ਆਇਆ, ਮੈਂ ਘੜੀ ਤੇਜ਼ੀ ਨਾਲ ਚੱਲ ਰਹੀ ਹੈ ਤੇ ਗੱਲ ਮੁਕਾਉਣੀ ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਨੇ ਤਿੰਨ ਬਚਨ ਕਹੇ ਨੇ ਤੇ ਤਿੰਨੇ ਬਚਨ ਗੁਰੂ ਅਰਜਨ ਦੇਵ ਦੇ ਨੇ। ਕਹਿੰਦੇ ਨੇ ਜਿਸ ਨੇ ਗੁਰੂ ਨਾਨਕ ਸਾਹਿਬ ਨੂੰ ਡਿੱਠਾ ਪੇਖਿਆ, ਜਿਨੇ ਗੁਰੂ ਨਾਨਕ ਸਾਹਿਬ ਨੂੰ ਸੁਣਿਆ, ਉਹ ਜਨਮ ਮਰਨ ਤੋਂ ਰਹਿਤ ਹੋ ਗਿਆ। ਤੇ ਤੀਸਰਾ ਬਚਨ ਕੀਤਾ, ਜਿਨੇ ਗੁਰੂ ਨਾਨਕ ਨੂੰ ਸਪਰਸ਼ ਕੀਤਾ ਉਹਦਾ ਆਵਾਗਾਉਣ ਹੀ ਸਦਾ ਮੁੱਕ ਗਿਆ। ਤਿੰਨ ਬਚਨ ਨੇ, ਇੱਕ ਤੁਕ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਇੱਕ ਸੁਣਿਆ ਤੇ ਦੂਜਾ ਪੇਖਿਆ। ਤੀਸਰਾ ਬਚਨ ਕਹਿ, ਗੁਰੂ ਅਰਜਨ ਦੇਵ ਦਾ ਸਵਈਆ ਤੇ ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ ਉਹ ਬਚਨ ਕਹਿ, ਜੇ ਕਾਤੀ ਸਿਲਕ ਦਿਆਲ ਪ੍ਰਭ, ਸੇ ਜਨ ਲੱਗੇ ਭਗਤੇ, ਹਰ ਗੁਰ ਨਾਨਕ ਜਿਨ ਆਰਧਿਆ, ਹਰ ਗੁਰ ਨਾਨਕ ਜਿਨ ਪਰਸਿਆ, ਤੇ ਇਤ ਉਤ ਸਦਾ ਮੁਕਤੇ ਜਿਨੇ ਸਪਰਸ਼ ਕੀਤਾ। ਦੇਖੋ ਬੇਨਤੀ ਹੈ, ਅੱਜ ਵੀ ਅਨੇਕਾਂ ਸੰਗਤਾਂ ਨੇ, ਹੋ ਸਕਦਾ ਕੋਈ ਸਾਰੇ ਸਾਨੂੰ ਦੱਸ ਕੇ ਥੋੜਾ ਜਾਂਦੇ ਨੇ ਮੇਰਾ ਦੁੱਖ ਕੱਟਿਆ ਗਿਆ, ਬੇਅੰਤ ਐਸੇ ਨੇ ਜਿਨ੍ਹਾਂ ਦੇ ਦੁੱਖ ਬਾਲਾ ਪ੍ਰੀਤਮ ਕੱਟਦੇ ਨੇ, ਅੱਜ ਵੀ ਅਣਗਿਣਤ ਇਸ ਧਰਤੀ ਤੇ ਨੇ ਜਿਹੜਾ ਗੁਰੂ ਤੇਗ ਬਹਾਦਰ ਨੂੰ ਸਿਮਰਦਾ ਤੇ ਗੁਰੂ ਤੇਗ ਬਹਾਦਰ ਉਹਦੇ ਹਰ ਡੁੱਬਦੇ ਹੋਏ ਬੇੜੇ ਨੂੰ ਕਿਨਾਰੇ ਲਾ ਦਿੰਦਾ। ਉਹਨਾਂ ਦਾ ਸੁਭਾਅ ਹੀ ਹੈ ਬੇੜੇ ਕਿਨਾਰੇ ਲਾਣੇ। ਮੈਂ ਸ਼ਬਦ ਦੌਰਾਨ ਲੱਗਾ ਕਿ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੇ ਘਰ ਨੌਨਿਦ ਆਵੇ ਤਾਏ। ਗੁਰੂ ਧਾਮਾਂ ਲਈ ਆਪਣੀ ਭਾਵਨਾ ਪ੍ਰਬਲ ਬਣਾਓ, ਲੱਖ ਮਰਜ਼ੀ ਕੋਈ ਗਿਆਨੀ ਬੋਲੇ, ਖਿਮਾ ਕਰਿਓ, ਆਪਣੇ ਅੰਦਰ ਦੀ ਭਾਵਨਾ ਟੁੱਟਣ ਨਾ ਦਿਓ ਤੇ ਗੁਰੂ ਘਰਾਂ ਦੀਆਂ ਰੌਣਕਾਂ ਕਦੀ ਘਟਣ ਨਾ ਦਿਆ। ਮੈਂ ਇਹ ਵੀ ਸ਼ਬਦ ਅੱਜ ਲਾਈਵ ਚ ਕਹਿਣਾ ਚਾਹੁੰਦਾ, ਲੱਖ ਜਥੇਬੰਦੀਆਂ ਬਣੀਆਂ ਹੋਣ, ਸੁਸਾਇਟੀਆਂ ਘਰਾਂ ਵਿੱਚ ਪ੍ਰੋਗਰਾਮ ਕਰਦੀਆਂ ਨੇ, ਪਰ ਗੁਰਦੁਆਰਾ ਸਾਡੀ ਸੰਸਥਾ ਹੈ, ਜੇ ਗੁਰਦੁਆਰੇ ਵਿੱਚ ਵਿਰਾਨਗੀ ਛਾ ਜਾਏਗੀ ਤੇ ਚੜ੍ਹਦੀ ਕਲਾ ਕਿਵੇਂ ਹੋਵੇਗੀ। ਲੱਖਾਂ ਤੁਸੀਂ ਸੁਸਾਇਟੀਆਂ ਵਿੱਚ ਹਾਜ਼ਰੀ ਭਰੋ, ਪਰ ਮੇਰੀ ਇੱਕ ਬੇਨਤੀ ਹੈ, ਗੁਰਦੁਆਰੇ ਦੀ ਹਾਜ਼ਰੀ ਅਤ ਲਾਜ਼ਮੀ ਹੈ, ਕਿਉਂਕਿ ਸਤ ਸੰਗਤ ਵਿੱਚ ਬੈਠਣ ਤੋਂ ਬਿਨਾਂ ਕਿਵੇਂ ਸਮਝ ਪਏਗੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਅਰਜ਼ ਕਰ ਰਿਹਾ ਕਿ ਗੁਰੂ ਨੂੰ ਦੇਖਣ ਨਾਲ ਵੀ, ਹੁਣ ਗੁਰੂ ਤੇਗ ਬਹਾਦਰ ਉਹਨਾਂ ਬਾਰੇ ਗੁਰੂ ਗੋਬਿੰਦ ਸਿੰਘ ਦੇ ਬਚਨ ਨੇ ਕਿ ਜਿਹੜਾ ਪਿਤਾ ਗੁਰੂ ਨੂੰ ਇੱਕ ਵਾਰੀ ਭਾਵਨਾ ਨਾਲ ਚੇਤੇ ਕਰੇਗਾ ਨਾ, ਨੌ ਨਿਧਾਂ ਉਹਦੇ ਘਰ ਦੇ ਦਰਵਾਜ਼ੇ ਤੋੜ ਕੇ ਆ ਜਾਣਗੀਆਂ। ਉਹ ਜੰਗਲ ਵਿੱਚ ਬੈਠਾ ਯਾਦ ਕਰੇ ਗੁਰੂ ਤੇਗ ਬਹਾਦਰ, ਉੱਥੇ ਵੀ ਕਿਰਪਾ ਕਰਨਗੇ। ਉਹ ਸਮੁੰਦਰ ਵਿੱਚ ਬੈਠਾ ਯਾਦ ਕਰੇ, ਉੱਥੇ ਵੀ ਕਿਰਪਾ ਕਰਨਗੇ। ਉਹ ਕਿਤੇ ਮੁਸੀਬਤ ਵਿੱਚ ਫਸਿਆ ਚੇਤੇ ਕਰੇ, ਗੁਰੂ ਤੇਗ ਬਹਾਦਰ ਤਾਂ ਆਪਣੇ ਤਨ ਦੀ ਚਾਦਰ ਬਣਾ ਕੇ ਸਾਰੀ ਸ੍ਰਿਸ਼ਟੀ ਨੂੰ ਢੱਕਣ ਦੀ ਸਮਰੱਥਾ ਰੱਖਦੇ। ਤੇਗ ਬਹਾਦਰ ਸਿਮਰੇ ਘਰ ਨੌ ਨਹੀਂ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ। ਮੈਂ ਬਰੀਫ ਲੀਜਿਆ ਉਸ ਸ਼ੀਸ਼ ਦੀ ਯਾਤਰਾ ਸੰਬੰਧੀ ਕਹਿ ਦੇਣਾ, ਅਗਲੇ ਸਾਲ ਜੇ ਸਤਿਗੁਰੂ ਤਰਸ ਕੀਤਾ ਜ਼ਿੰਦਗੀ ਬਖਸ਼ੀ, ਯਤਨ ਕਰਾਂਗਾ ਇਸ ਇਤਿਹਾਸ ਨੂੰ ਰੋਜ਼ ਭਾਵਨਾ ਨਾਲ ਕਿਹਾ ਜਾਏ। ਦੇਖੋ ਚਾਂਦਨੀ ਚੌਂਕ ਤੋਂ ਸੀਸ ਚੁੱਕਿਆ, ਚਾਦਰ ਚ ਲਪੇਟ ਕੇ ਤੁਰਿਆ, ਭਾਵੇਂ ਕਿਸੇ ਨੇ ਟੋਕਰੀ ਦਾ ਜ਼ਿਕਰ ਕੀਤਾ, ਇਸ ਮਸਲੇ ਚ ਨਾ ਪਈਏ ਟੋਕਰੀ ਕੇ ਚਾਦਰ, ਪਰ ਸਿੱਖ ਨੇ ਸੀਸ ਚੁੱਕਿਆ। ਚਾਂਦਨੀ ਚੌਂਕ ਚੋਂ ਲੈ ਕੇ ਸੀਸ ਖੂਨ ਨਾਲ ਭਿੱਜਾ, ਇੱਕ ਅਰਦਾਸ ਕਰਕੇ ਤੁਰਿਆ, ਧੰਨ ਗੁਰੂ ਤੇਗ ਬਹਾਦਰ ਅੰਗ ਸੰਗ ਰਹੋ। ਸੀਨੇ ਨਾਲ ਸੀਸ ਲਾ ਕੇ ਚੱਲਿਆ, ਮੈਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਜਾਵਾਂ। ਪਹਿਲਾ ਪੜਾਅ ਜੋ ਇਤਿਹਾਸਕਾਰ ਕਹਿੰਦੇ ਨੇ, ਚਾਂਦਨੀ ਚੌਂਕ ਤੋਂ ਨੇ ਬਾਗਪਤ ਕੀਤਾ ਭਾਈ ਜੈਤਾ ਜੀ ਨੇ, ਬਾਗਪਤ 11 ਨਵੰਬਰ ਦੀ ਰਾਤ ਬਤੀਤ ਕੀਤੀ, 12 ਨਵੰਬਰ ਸਵੇਰੇ 1675 ਨੂੰ ਅੰਮ੍ਰਿਤ ਵੇਲੇ ਸੀਸ ਲੈ ਕੇ ਚੱਲੇ ਤੇ 80 ਕਿਲੋਮੀਟਰ, ਮੈਂ ਸ਼ਬਦ ਵਰਤ ਲਵਾਂ ਗਿਣਤੀ ਮਿਣਤੀ ਜ਼ਿਆਦਾ ਚ ਨਹੀਂ, 80 ਕਿਲੋਮੀਟਰ ਦੇ ਕਰੀਬ ਚੱਲਦਿਆਂ ਉਹ ਬਾਗਪਤ ਤੋਂ ਤਰਾਵੜੀ ਪਹੁੰਚੇ। ਇੰਨਾ ਸਫ਼ਰ ਪੈਦਲ ਕੀਤਾ, ਤਰਾਵੜੀ ਉੱਥੇ ਰਾਤ ਰਹੇ, ਇੱਕ ਧੋਬੀ ਪਰਿਵਾਰ ਭਾਈ ਦੇਵਾ ਰਾਮ ਦੇ ਘਰ ਅੰਦਰ ਉਹ ਦਰਸ਼ਨਾਂ ਦੀ ਤਾਂਘ ਵਿੱਚ ਬੈਠੇ ਸਨ, ਗੁਰੂ ਤੇਗ ਬਹਾਦਰ ਦੇ ਸੀਸ ਦੇ ਦਰਸ਼ਨ ਕੀਤੇ। 13 ਨਵੰਬਰ ਸੁਬਹ ਅੰਮ੍ਰਿਤ ਵੇਲੇ ਭਾਈ ਜੈਤਾ ਤਰਾਵੜੀ ਤੋਂ ਸੀਸ ਲੈ ਕੇ ਚੱਲਦਾ, ਅੰਬਾਲੇ ਟਾਂਗਰੀ ਨਦੀ ਨੂੰ ਪਾਰ ਕਰਦੇ ਨੇ ਤੇ ਅੰਬਾਲੇ ਵਿੱਚ ਥਾਂ ਕੈਂਥ ਮਾਜਰੀ ਰਾਤ ਉੱਥੇ ਬਤੀਤ ਕਰਦੇ। 14 ਨਵੰਬਰ ਨੂੰ ਉੱਥੋਂ ਸੀਸ ਚੁੱਕਦੇ ਨੇ ਤੇ ਨਾਭਾ ਸਾਹਿਬ ਪਹੁੰਚ ਜਾਂਦੇ ਨੇ, ਨਾਢਾ ਸਾਹਿਬ ਨੀ ਨਾਭਾ ਸਾਹਿਬ। ਮੁਸਲਮਾਨ ਫਕੀਰ ਦਰਗਾਹੀ ਸ਼ਾਹ ਗੁਰੂ ਤੇਗ ਬਹਾਦਰ ਦੇ ਦਰਸ਼ਨਾਂ ਦੀ ਤਾਂਘ ਵਿੱਚ ਕਹਿ ਰਾਤ ਨੂੰ ਸੀਸ ਉਹਦੇ ਕੋਲ ਪਹੁੰਚਦਾ ਹੈ, ਉਹ ਦਰਸ਼ਨ ਕਰਦਾ। ਉਸ ਤੋਂ ਅੱਗੇ ਨਾਭਾ ਸਾਹਿਬ ਤੋਂ ਸੀਸ ਚੁੱਕਦੇ ਨੇ ਤੇ ਭਾਈ ਜੈਤਾ ਜੀ ਕੀਰਤਪੁਰ ਸਾਹਿਬ ਦੀ ਪਹੁੰਚ ਧਰਤੀ ਤੇ ਪਹੁੰਚਦੇ ਨੇ। ਕੀਰਤਪੁਰ ਸਾਹਿਬ ਸੀਸ ਜਦੋਂ ਪਹੁੰਚਦਾ ਤੇ ਸਾਰਾ ਪਰਿਵਾਰ ਗੁਰੂ ਤੇਗ ਬਹਾਦਰ ਦੇ ਸੀਸ ਨੂੰ ਲੈ ਕੇ ਆਨੰਦਪੁਰ ਸਾਹਿਬ ਪਹੁੰਚਦਾ ਹੈ। ਬੇਨਤੀ ਕਰਾਂ ਸਾਧ ਸੰਗਤ ਜੀ ਕਿ ਕੇਵਲ ਇਹ 5 ਮਿੰਟ ਦੀ ਕਥਾ ਨਹੀਂ, ਇਹ ਭਾਈ ਜੈਤੇ ਗੁਰਮੁਖ ਮਰਜੀਵੜੇ ਦਾ ਕਈ ਦਿਨਾਂ ਦਾ ਇਤਿਹਾਸ ਹੈ, ਜਿਹੜਾ ਹਵਾ ਦੀ ਤਰ੍ਹਾਂ ਤੇਜ਼ ਦੁਨੀਆਂ ਦੇ ਭੈ ਤੋਂ ਮੁਕਤ ਗੁਰੂ ਤੇਗ ਬਹਾਦਰ